ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਨਾ, ਤਾ ਕੋ ਅਚਰਜ ਕਾਹੋ। ਜਿਉ ਜਲ ਜਲ ਮਹਿ ਪੈਸ ਨਾਨਿਕਸਾ, ਤਿਉ ਢੋਰ ਮਿਲਿਓ ਜੁਲਾਹੋ। ਜੋ ਜਨ ਭਾਉ ਭਗਤ ਕਛ ਜਾਨਾ, ਤਾ ਕਉ ਅਚਰਜ ਕਾਹੋ। ਜਿਉ ਜਲ ਜਲ ਮਹਿ ਪੈਸ ਨਾਨਿਕਸਾ, ਤਿਉ ਢੋਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤਉ ਮਤ ਕਾ ਭੋਰਾ, ਜਉ ਤਨ ਕਾਸੀ ਤਜਹੇ ਕਬੀਰਾ, ਰਮਈਆ ਕਹਾ ਨਿਹੋਰਾ। ਰਹਾਉ ਕਹਿਤ ਕਬੀਰ ਸੁਨਹੋ ਰੇ ਲੋਈ, ਭਰਮ ਨ ਭੁੱਲੋ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਕਹਿਤ ਕਬੀਰ ਸੁਨਹੋ ਰੇ ਲੋਈ, ਭਰਮ ਨਾ ਭੁੱਲੋ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਜੋ ਪ੍ਰਭੂ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਤਿੰਨਾਂ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹੋ। ਇਸ ਪਾਵਨ ਅਸਥਾਨ ਤੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਪ੍ਰਕਾਸ਼ਵਾਨ ਹੋ ਕੇ ਮਨੁੱਖਤਾ ਦੇ ਭਲੇ ਹਿੱਤ ਵਾਕ ਪ੍ਰਗਟ ਕਰਦੇ ਨੇ, ਉਸ ਵਾਕ ਦੀ ਵਿਚਾਰ ਆਪ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਰਵਣ ਕਰਦੇ ਹੋ। ਆਓ ਇਸ ਅਗੰਮੀ ਫੁਰਮਾਨ ਦੀ ਵਿਆਖਿਆ ਨਾਲ ਜੁੜ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਨਾ, ਤਾ ਕਉ ਅਚਰਜ ਕਾਹੋ।
ਭਗਤ ਸ਼੍ਰੋਮਣੀ ਸ੍ਰੀ ਕਬੀਰ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਬਾਣੀ ਨੂੰ ਜਗਤ ਪਿਤਾ ਜਗਤ ਗੁਰੂ ਖੁਦ ਖੁਦਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਗੋਦ ਵਿੱਚ ਜਗ੍ਹਾ ਦੇ ਕੇ ਨਿਵਾਜਣਾ ਕੀਤਾ। ਕਬੀਰ ਜੀਓ ਕੀ ਬਾਣੀ ਏ ਤਨਾਸ਼ਰੀ ਰਾਗ ਦੇ ਵਿੱਚ ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ 692 ਅੰਗ ਤੇ ਦਰਜ ਹੈ। ਇੱਥੇ ਕਬੀਰ ਜੀ ਮਹਾਰਾਜ ਮੁਕਤੀ ਬਾਬਤ, ਲਿਬਰੇਸ਼ਨ ਬਾਬਤ, ਨਿਜ਼ਾਤ ਬਾਬਤ ਵਿਚਾਰ ਦਿੰਦੇ ਨੇ। ਹੁਣ ਆਪਾਂ ਕਈ ਵਾਰ ਇਹ ਭਾਵਨਾ ਰੱਖਦੇ ਹਾਂ ਵੀ ਜੋ ਧਾਰਮਿਕ ਸਥਾਨ ਹੈ ਉੱਥੇ ਸ਼ਿਰਕਤ ਕੀਤਿਆਂ ਮੁਕਤੀ ਹੈ ਰੋਗਾਂ ਤੋਂ ਸੋਗਾਂ ਤੋਂ 84 ਲੱਖ ਜੂਨਾਂ ਤੋਂ। ਇੱਥੇ ਕਬੀਰ ਜੀ ਸਮਝਾਉਂਦੇ ਨੇ ਧਾਰਮਿਕ ਸਥਾਨ ਦਾ ਮਹੱਤਵ ਤੇ ਠੀਕ ਹੈ ਪਰ ਕਰਮ ਵੀ ਧਾਰਮਿਕ ਚਾਹੀਦੇ ਨੇ। ਜਗ੍ਹਾ ਮੁਕੱਦਸ ਹੋਵੇ ਕਰੀਏ ਪਾਪ ਕਰਮ ਮੁਕਤੀ ਨਹੀਂ ਮਿਲਦੀ। ਜਗ੍ਹਾ ਕੋਈ ਵੀ ਹੈ ਮੁਕਤੀ ਲਈ ਸਾਧਨ ਇੱਕੋ ਹੀ ਹੈ ਚੌਂਕੜਾ ਲਾ ਕੇ ਪ੍ਰਭੂ ਦਾ ਨਾਮ ਜਪਣਾ। ਹਾਂ ਇਹ ਠੀਕ ਹੈ ਧਾਰਮਿਕ ਜਗ੍ਹਾ ਦਾ ਪ੍ਰਭਾਵ ਜ਼ਰੂਰ ਹੁੰਦਾ ਹੈ ਉੱਥੇ ਮਨ ਦਾ ਟਿਕਾਓ ਸੁਖਾਲਾ ਹੋ ਜਾਂਦਾ ਹੈ। ਕਈ ਵਾਰ ਆਪਾਂ ਵੇਖਿਆ ਹੈ ਜਿਹੜੇ ਘਰ 2 ਮਿੰਟ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਨਹੀਂ ਜਪ ਪਾਉਂਦੇ ਜਦੋਂ ਹਰਿਮੰਦਰ ਸਾਹਿਬ ਆਉਂਦੇ ਨੇ 2-2 ਘੰਟੇ ਪਰਿਕਰਮਾ ਵਿੱਚ ਬਹਿ ਕੇ ਇੱਕੇ ਚੌਂਕੜੇ ਹਿਲਜੁਲ ਤੋਂ ਬਿਨਾਂ ਸਹਿਜਤਾ ਵਿੱਚ ਕੀਰਤਨ ਸੁਣ ਲੈਂਦੇ ਨੇ ਸਕਾਰਾਤਮਕ ਤਰੰਗਾਂ ਪੋਜ਼ਿਟਿਵ ਵਾਈਬਸ। ਇੱਦਾਂ ਹੀ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉੱਥੇ ਨੈਗੇਟਿਵ ਵਾਈਬਸ ਹੁੰਦੀਆਂ ਨੇ ਨਕਾਰਾਤਮਕ ਤਰੰਗਾਂ। ਸੌਖਾ ਸਮਝ ਲਓ ਪਿੰਡ ਵਿੱਚ ਕਈ ਬੰਦੇ ਇੱਦਾਂ ਦੇ ਹੁੰਦੇ ਨੇ ਵੀ ਉਹਨਾਂ ਕੋਲ ਬਹਿ ਜਾਈਏ ਨਾ ਸਾਰੀ ਦਿਹਾੜੀ ਖੁਸ਼ੀਆਂ ਖੇੜਿਆਂ ਵਿੱਚ ਲੰਘੀ ਸੀ ਇਹਨਾਂ ਕੋਲ ਬਹਿੰਦਿਆਂ ਹੀ ਇਉਂ ਜਾਪਿਆ ਵੀ ਘਾਟਾ ਪੈ ਗਿਆ ਹੈ ਇੰਨੀਆਂ ਦੁੱਖਾਂ ਦੀਆਂ ਪੰਡਾਂ ਖੋਲਣਗੇ ਹੱਸਦਾ ਸੌਂਦਾ ਬੰਦਾ ਵੀ ਮੁਰਝਾ ਜਾਂਦਾ। ਤੋ ਆਪਾਂ ਸੋਚਦੇ ਹਾਂ ਵੀ ਇਹਦੇ ਹੁਣ ਮੱਥੇ ਨਹੀਂ ਲੱਗਣਾ ਜੇ ਮੱਥੇ ਲੱਗ ਗਿਆ ਤੇ ਦਿਨ ਚੰਗਾ ਨਹੀਂ ਲੰਘਣਾ ਖੁਸ਼ੀ ਨਹੀਂ ਰਹਿਣੀ। ਇਹ ਕੀ ਨੇ ਨੈਗੇਟਿਵ ਵਾਈਬਸ ਨਕਾਰਾਤਮਕ ਤਰੰਗਾਂ। ਢਿੰਦੀ ਕਲਾ ਵਾਲਾ ਬੰਦਾ ਹੈ ਜਿਹੜਾ ਇਹਦੇ ਕੋਲ ਬਹਿ ਗਿਆ ਉਹ ਮਨ ਕਰਕੇ ਟਹਿ ਗਿਆ। ਇੱਦਾਂ ਕੁਝ ਇੱਦਾਂ ਦੇ ਬੰਦੇ ਹੁੰਦੇ ਨੇ ਜਿੰਨਾ ਚਾਹੇ ਦੁੱਖ ਹੋਵੇ ਤਕਲੀਫ ਹੋਵੇ 2 ਪਲ ਉਹਨਾਂ ਕੋਲ ਬਹਿ ਜਾਈਏ ਤੇ ਚਿਹਰਾ ਹਸੂ ਹਸੂ ਕਰਨ ਲੱਗ ਪੈਂਦਾ ਹੈ ਪੋਜ਼ਿਟਿਵ ਵਾਈਬਸ ਸਕਾਰਾਤਮਕ ਤਰੰਗਾਂ। ਇੱਦਾਂ ਹੀ ਧਾਰਮਿਕ ਸਥਾਨ ਨੇ ਨਾਮ ਜਪਿਆ ਜਾਂਦਾ ਹੈ ਪੋਜ਼ਿਟਿਵ ਵਾਈਬਸ ਹੁੰਦੀਆਂ ਨੇ ਉੱਥੇ ਮਨ ਸੌਖਾ ਜੁੜ ਜਾਂਦਾ ਹੈ। ਤੋ ਕੁਝ ਐਸੀ ਉੱਥੇ ਹਾਲਤ ਬਣਦੀ ਹੈ ਜਿਵੇਂ ਤੇਲ ਦੀ ਧਾਰ ਇੱਕ ਵੱਤ ਚੱਲਦੀ ਹੈ ਨਾ ਇੱਦਾਂ ਵਾਹਿਗੁਰੂ 'ਚ ਧਿਆਨ ਜੁੜਨ ਲੱਗ ਪੈਂਦਾ ਹੈ। ਪਰ ਧਿਆਨ ਲਾਉਣਾ ਪੈਣਾ ਹੈ ਸ਼ੁਰੂਆਤ ਕਰਨੀ ਪੈਣੀ ਹੈ ਨਾਮ ਜਪਣਾ ਪੈਣਾ ਹੈ। ਹੁਣ ਆਏ ਹਰਿਮੰਦਰ ਸਾਹਿਬ ਕੀ ਕਰਨ ਆਏ ਹੋ ਜੀ ਕਹਿੰਦੇ ਜੀ ਅਸੀਂ ਮੱਸਿਆ ਨਹਾਉਣਾ ਹੈ। ਚੰਗੀ ਗੱਲ ਹੈ ਮੱਸਿਆ 'ਤੇ ਆਏ ਹੋ ਸਾਰਾ ਸਾਲ ਆਇਆ ਕਰੋ ਜੀਵਨ ਮੁਕਤ ਹੋ ਜਾਵੇ। ਸੰਗਰਾਂਦ 'ਤੇ ਆਏ ਹੋ ਚੰਗੀ ਗੱਲ ਹੈ ਮਹੀਨਾ ਤੁਹਾਡਾ ਸਫਲਾ ਲੰਘੇ ਰੋਜ਼ ਆਓ ਜੀਵਨ ਹੀ ਸਫਲਾ ਹੋ ਜਾਵੇ। ਨਵੇਂ ਸਾਲ 'ਤੇ ਤਾਂ ਕੋਈ ਵੀ ਗੁਰਦੁਆਰੇ ਆਉਣਾ ਨਹੀਂ ਭੁੱਲਦਾ ਪਖੰਡ ਨਹੀਂ ਹੈ ਚੰਗੀ ਗੱਲ ਹੈ। ਰੋਜ਼ ਆਓ ਜੀਵਨ ਪਦਵੀ ਪਾਓ। ਸਾਡੇ ਪ੍ਰਚਾਰਕ ਮਾਰ ਹੀ ਇੱਥੇ ਖਾ ਗਏ ਅਖੇ ਜੀ ਮੱਸਿਆ ਪਖੰਡ ਹੈ ਪੁੰਨਿਆ ਪਖੰਡ ਹੈ ਸੰਗਰਾਂਦ ਪਖੰਡ ਹੈ ਨਵਾਂ ਸਾਲ ਪਖੰਡ ਹੈ। ਇਹਨਾਂ ਨੂੰ ਇੰਨੀ ਵੀ ਸਮਝ ਨਹੀਂ ਆਈ ਵੀ ਪਖੰਡ ਉੱਥੇ ਹੈ ਜਿੱਥੇ ਗੁਰੂ ਤੋਂ ਦੂਰੀ ਹੈ ਜਿੱਥੇ ਗੁਰੂ ਦੇ ਚਰਨ ਪਕੜ ਲਏ ਉੱਥੇ ਘੜੀਆਂ ਥਿੱਤ ਵਾਰ ਸਫਲੇ ਹੋ ਗਏ। ਉਹ ਜਿਹੜੇ ਹਜ਼ਾਰਾਂ ਲੋਕ ਸੰਗਰਾਂਦ ਤੇ ਮੱਸਿਆ ਤੇ ਪੁੰਨਿਆ ਤੇ ਗੁਰੂ ਘਰ ਆਉਂਦੇ ਸੀ ਇਹਨਾਂ ਬਦਖੋਈ ਕਰ ਕਰਕੇ ਉਹ ਵੀ ਆਉਣੋਂ ਢਾਤੇ ਗੁਰਦੁਆਰਿਆਂ ਚੋਂ। ਕਹਿਣਾ ਇਹ ਸੀ ਵੀ ਜਿੱਦਾਂ ਸੰਗਰਾਂਦ ਤੇ ਆਏ ਉਹ ਨਾਗਾ ਨਹੀਂ ਪਾਇਆ ਹਰ ਮਹੀਨੇ ਆਉਂਦੇ ਹੋ ਮੱਸਿਆ ਪੁੰਨਿਆ ਗੁਰੂ ਘਰ ਆਉਂਦੇ ਹੋ ਨਵੇਂ ਸਾਲ ਤੇ ਆਉਂਦੇ ਹੋ ਰੋਜ਼ ਗੁਰੂ ਦੇ ਚਰਨ ਪਰਸਿਆ ਕਰੋ ਸਤਿਗੁਰ ਦਾਤਾ ਮੁਕਤ ਕਰਾਏ ਰੋਗਾਂ ਸੋਗਾਂ ਤੋਂ 84 ਲੱਖ ਜੂਨਾਂ ਤੋਂ ਮੁਕਤੀ ਪਾਓਗੇ ਜੀਵਨ ਸਫਲਾ ਲੰਘੇਗਾ। ਸਮਝਾਉਣਾ ਤੇ ਇਹ ਸੀ। ਨੇਕ ਕਰਮ ਨੂੰ ਵੀ ਪਖੰਡ ਕਹਿਣ ਲੱਗ ਪਏ। ਖੈਰ ਆਏ ਜੀ ਮੱਸਿਆ ਤੇ ਇਸ਼ਨਾਨ ਕਰਨ, ਕਿਸੇ ਦਾ ਕਛਹਿਰਾ ਚੁੱਕ ਲਿਆ, ਨਵਾਂ ਤੌਲੀਆ ਵੇਖ ਕੇ ਚੁੱਕ ਲਿਆ, ਟੁੱਟੀਆਂ ਜਿਹੀਆਂ ਚੱਪਲਾਂ ਛੱਡ ਗਏ, ਕਿਸੇ ਦਾ ਜੋੜਾ ਚੁੱਕ ਕੇ ਲੈ ਗਏ, ਮੈਨੂੰ ਦੱਸੋ ਵੀ ਇਹ ਮੁਕਤੀ ਕਿੱਥੇ ਮਿਲੇਗੀ ਇਹਨਾਂ ਨੂੰ। ਗੁਰੂ ਘਰ ਆਏ ਹੋ, ਚੌਂਕੜਾ ਲਾਓ, ਇਸ਼ਨਾਨ ਕਰੋ ਅੰਮ੍ਰਿਤ ਜਲ ਦੇ ਨਾਲ, ਤਨ ਸਵਸਥ ਹੋਵੇ ਤੁਹਾਡਾ, ਨਵਾਂ ਨਰੂਆ ਹੋਵੇ, ਰੋਗ ਸੋਗ ਮਿਟਣ, ਮਨ ਦਾ ਇਸ਼ਨਾਨ ਹਰਿਮੰਦਰ ਸਾਹਿਬ ਆਏ ਹੋ ਬਾਣੀ ਨਾਲ ਕਰਵਾਓ, ਪਾਪ ਦੌੜ ਜਾਣ, ਮੁਕਤੀ ਮਿਲ ਜਾਵੇ। ਤੋ ਇਹ ਸਮਝ ਲਿਓ, ਧਾਰਮਿਕ ਸਥਾਨ ਤੇ ਆਉਣਾ ਤੇ ਧਾਰਮਿਕ ਕਰਮ ਕਰਨੇ, ਇਹਦੇ ਚ ਸਫਲਤਾ ਹੈ। ਬਦ ਕਰਮ ਕਰੋਗੇ ਤੇ ਸਫਲਤਾ ਨਹੀਂ ਮਿਲੇਗੀ। ਗੰਗਾ ਦੇ ਕੰਢੇ ਘਰ ਪਾਇਆ ਨਿਜ਼ਾਤ ਨਹੀਂ ਹੈ, ਗੰਗਾ ਦੇ ਕੰਢੇ ਚੌਂਕੜਾ ਲਾਇਆ ਨਿਜ਼ਾਤ ਮਿਲਣੀ ਹੈ, ਸਿਮਰਨ ਕੀਤਿਆਂ ਨਿਜ਼ਾਤ ਮਿਲਣੀ ਹੈ। ਤੋ ਸਨਾਤਨ ਮਤ ਵਿੱਚ ਇਹ ਬੜਾ ਰੌਲਾ ਹੈ ਵੀ ਮਗਹਰ ਜਿਹੜਾ ਮਰਦਾ ਹੈ ਉਹ ਖੋਤਾ ਬਣ ਕੇ ਜੰਮਦਾ ਹੈ, ਕਾਸ਼ੀ ਜਿਹੜਾ ਮਰਦਾ ਉਹ ਮੁਕਤ ਹੈ। ਤੋ ਇੱਥੇ ਨਿਰਣਾ ਕਬੀਰ ਜੀ ਕਰਦੇ ਨੇ ਵੀ ਮੁਕਤੀ ਕਿਵੇਂ ਹੈ। ਉਹ ਕਹਿੰਦੇ ਜਿਹੜਾ ਜਨ ਹੈ ਨਾ, ਇਹ ਲਫ਼ਜ਼ ਸਮਝਿਓ, ਫਾਰਸੀ ਦਾ ਹੈ, ਸੁਹਾਗਣ ਨੂੰ ਆਉਂਦੇ ਨੇ ਜਨ, ਜੋ ਖਸਮ ਵਾਲੀ ਹੈ। ਅੰਤਰੀਵ ਪੱਖ ਇਹ ਹੈ ਵੀ ਉਹ ਜਗਿਆਸੂ ਰੂਪ ਇਸਤਰੀ ਜਿਹਨੇ ਰੱਬ ਨੂੰ ਖਸਮ ਧਾਰਿਆ ਹੈ। ਸੰਸਕ੍ਰਿਤ ਵਿੱਚ ਜਨ ਮਹਾਂਪੁਰਸ਼ ਲਈ ਆਉਂਦਾ ਹੈ। ਜਿਹੜਾ ਜਨ ਪਰਮਾਤਮਾ ਦੀ ਭਗਤੀ ਕਰਦਾ ਹੈ, ਭਾਉ ਪ੍ਰਭੂ ਨਾਲ ਪ੍ਰੇਮ ਕਰਦਾ ਹੈ, ਪ੍ਰਭੂ ਦੇ ਦਿਨ ਰਾਤ ਗੀਤ ਗਾਉਂਦਾ ਹੈ, ਪ੍ਰੇਮੀ ਹੈ ਪ੍ਰਭੂ ਦਾ, ਕਹਿੰਦੇ ਉਹਦੇ ਮਨ ਦੇ ਵਿੱਚ ਆਸ਼ਚਰਿਆ ਤਾਜ਼ੁਬ ਹੈਰਾਨੀ ਕੋਈ ਨਹੀਂ ਹੈ। ਕਾਦੀ ਹੈਰਾਨੀ? ਇੱਕ ਸ਼ੰਕਾ ਹੁੰਦਾ ਹੈ ਨਾ, ਨਹੀਂ ਜੀ ਰੱਬ ਵਰਗਾ ਕੋਈ ਵੀ ਨਹੀਂ। ਕਹਿੰਦੇ ਬੰਦਗੀ ਵਾਲੇ ਜਾਣਦੇ ਨੇ, ਉਹਨਾਂ ਇਹ ਭਰਮ ਮਿਟਾਇਆ ਹੋਇਆ ਹੈ, ਉਹ ਪਰਮਾਤਮਾ ਚ ਇੱਕ ਮਿੱਕ ਨੇ, ਉਹਨਾਂ ਨੂੰ ਸਮਝ ਹੈ, ਛੱਲਾਂ ਸਾਗਰ ਦਾ ਹੀ ਰੂਪ ਨੇ, ਜੋ ਬੰਦਗੀ ਕਰੇਗਾ ਉਹ ਪ੍ਰਭੂ ਦਾ ਹੀ ਰੂਪ ਹੈ, ਉਹਨੂੰ ਨਿਜ਼ਾਤ ਹੈ, ਮੁਕਤੀ ਹੈ। ਬ੍ਰਹਮ ਮੈਂ ਜਨ, ਜਨ ਮਹਿ ਪਾਰ ਬ੍ਰਹਮ, ਇੱਕ ਹੈ ਆਪ ਨਹੀਂ ਕਛ ਪਰਮ। ਪ੍ਰਭੂ ਤੇ ਉਹਦੇ ਪਿਆਰੇ ਇੱਕ ਮਿੱਕ ਹੁੰਦੇ ਨੇ, ਜਿਵੇਂ ਨਦੀ ਤੇ ਨਦੀ ਦੀਆਂ ਤਰੰਗਾਂ ਨੇ, ਜਿਵੇਂ ਸੂਤ ਹੁੰਦਾ ਨਾ, ਕਿੰਨੇ ਧਾਗਿਆਂ ਦਾ ਸੁਮੇਲ ਹੈ, ਤਾਣਾ ਪੇਟਾ, ਇੱਦਾਂ ਪ੍ਰਭੂ ਤੇ ਉਹਦੇ ਪਿਆਰੇ ਇੱਕ ਮਿੱਕ ਨੇ। ਉਹਨਾਂ ਨੂੰ ਇਹਦੇ ਵਿੱਚ ਕੋਈ ਬਹੁਤੀ ਹੈਰਾਨੀ ਅਸਚਰਜਤਾ ਨਹੀਂ ਜਾਪਦੀ। ਕਹਿੰਦੇ ਪਾਓ ਭਗਤੀ ਕਰੋ, ਇੱਕ ਮਿੱਕ ਹੋ ਜਾਈਦਾ, ਕੋਈ ਔਖਾ ਕਰਮ ਨਹੀਂ ਹੈ।
ਜਿਉ ਜਲ ਜਲ ਮਹਿ ਪੈਸ ਨ ਨਿਕਸੈ, ਤਿਉ ਢੋਰ ਮਿਲਿਓ ਜੁਲਾਹੋ।
ਹੁਣ ਜਲ ਦਾ ਗੜਵਾ ਭਰ ਕੇ ਨਦੀ ਵਿੱਚ ਡੋਲ ਦਿਓ, ਤੇ ਜੇ ਆਖੋ ਵੀ ਜੋ ਜਲ ਤੁਸੀਂ ਨਦੀ ਚ ਅਭੇਦ ਕੀਤਾ ਹੈ ਉਹੀ ਕੱਢ ਲਿਆਓਗੇ, ਨਹੀਂ ਨਿਕਲੇਗਾ, ਉਦਾਂ ਜਿੰਨੇ ਮਰਜ਼ੀ ਗੜਵੇ ਭਰ ਲਓ। ਜਿਹੜੀ ਛਲ ਸਾਗਰ ਵਿੱਚ ਮਿਲ ਗਈ ਉਹ ਇੱਕ ਮਿੱਕ ਹੋਈ, ਉਹ ਵੱਖ ਨਹੀਂ ਹੋਵੇਗੀ, ਹੋਰ ਭਾਵੇਂ ਕਈ ਛੱਲਾਂ ਪੈਦਾ ਹੋ ਜਾਣ। ਜਿਹੜਾ ਇੱਕ ਵਾਰ ਪ੍ਰਭੂ ਵਿੱਚ ਅਭੇਦ ਹੋ ਜਾਂਦਾ ਹੈ, ਤੁਰ ਗਿਆ ਮਨ ਦੀ ਮਤ ਛੱਡ ਕੇ, ਦ੍ਰਵਿਤ ਹੋ ਕੇ ਪ੍ਰਭੂ ਦੇ ਵਿੱਚ ਇੱਕ ਮਿੱਕ ਹੋ ਗਿਆ, ਉਹਨੂੰ ਪ੍ਰਭੂ ਨਾਲੋਂ ਜੁਦਾ ਨਹੀਂ ਕੀਤਾ ਜਾ ਸਕਦਾ। ਜਿਹੜਾ ਇੱਕ ਵਾਰ ਰੁੜ ਕੇ ਪਾਣੀ ਸਾਗਰ ਵਿੱਚ ਮਿਲ ਗਿਆ ਨਾ, ਦੌੜ ਕੇ ਟੁਰ ਕੇ ਪਾਣੀ ਮਿਲ ਗਿਆ ਹੈ, ਉਹ ਵੱਖ ਨਹੀਂ ਹੁੰਦਾ। ਕਹਿੰਦੇ ਮੈਂ ਜੁਲਾਹਾ ਹਾਂ, ਮੈਂ ਪਰਮਾਤਮਾ ਵਿੱਚ ਇੱਕ ਮਿੱਕ ਹੋਇਆ ਹਾਂ, ਜਿਵੇਂ ਛੱਲਾਂ ਸਾਗਰ ਵਿੱਚ ਮਿਲੀਆਂ ਨੇ। ਪਰਸ਼ੀਅਨ ਦਾ ਲਫ਼ਜ਼ ਹੈ ਜੁਲਾਹਾ, ਸੂਤ ਦਾ ਜੁਲਾਹਾ ਪਿੰਨਾ ਬੁਣਨ ਵਾਲਾ, ਕੱਪੜਾ ਬੁਣਨ ਵਾਲਾ, ਉਹਨੂੰ ਜੁਲਾਹਾ ਕਹਿੰਦੇ ਨੇ। ਤੁਸੀਂ ਬਾਣੀ ਚ ਜਗ੍ਹਾ ਜਗ੍ਹਾ ਇਹ ਕੰਸੈਪਟ ਪੜਿਆ ਹੈ ਜਾਤ ਪਾਤ ਦਾ, ਭਗਤਾਂ ਨੇ ਆਪਣੀ ਜਾਤ ਦੱਸੀ ਹੈ। ਜ਼ਿਕਰ ਕੀਤਾ ਹੋਇਆ ਹੈ, ਉਸੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਹਿਓ ਮੈਂ ਲਾਹਾ। ਇੱਥੇ ਵੀ ਕਬੀਰ ਜੀ ਮਹਾਰਾਜ ਕਹਿੰਦੇ ਮੇਰੀ ਜਾਤ ਜੁਲਾਹਾ ਹੈ। ਤੁਸੀਂ ਪ੍ਰਚਾਰਕਾਂ ਨੂੰ ਕਈ ਵਾਰ ਕਹਿੰਦੇ ਸੁਣਿਆ ਹੈ ਜੀ, ਜਾਤ ਪਾਤ ਦੀ ਗੱਲ ਨਾ ਕਰੋ। ਜਿਹੜਾ ਗਿਆਨੀ ਬੰਦਾ ਹੈ ਉਹ ਸਵਾਲ ਖੜਾ ਕਰ ਸਕਦਾ ਵੀ ਕਿਉਂ ਨਾ ਕਰੀਏ, ਗੁਰਬਾਣੀ ਨੇ ਵੀ ਕੀਤੀ ਹੈ। ਕਾਸਟ ਕਈ ਵਾਰ ਤੁਸੀਂ ਲਾਉਂਦੇ ਹੋ ਨਾ ਨਾਮ ਪਿੱਛੇ, ਕੋਈ ਵੀ ਤੁਹਾਡੀ ਕੁੱਲ ਹੈ। ਹੁਣ ਛਤਰੀਆਂ 'ਚ ਕਿੰਨੀਆਂ ਕਾਸਟਿਜ ਨੇ, ਜੱਟਾਂ ਵਿੱਚ ਬੜੀਆਂ ਨੇ, ਬ੍ਰਾਹਮਣਾਂ ਵਿੱਚ ਬੜੀਆਂ ਨੇ, ਸ਼ੂਦਰਾਂ ਵਿੱਚ ਬੜੀਆਂ ਨੇ। ਵਾਰ ਵਾਰ ਕਿਹਾ ਜਾਂਦਾ ਨਹੀਂ ਜੀ ਕਾਸਟ ਨਹੀਂ ਵਰਤਣੀ ਸਿੱਖੀ ਵਿੱਚ, ਕਿਵੇਂ ਮਨਾ ਕਰ ਸਕਦੇ ਹੋ ਤੁਸੀਂ? ਭਗਤਾਂ ਸੰਤਾਂ ਮਹਾਂਪੁਰਸ਼ਾਂ ਨੇ ਆਪਣੀ ਬਾਣੀ ਵਿੱਚ ਆਪਣੀ ਜਾਤ ਲਿਖੀ ਹੋਈ ਹੈ, ਕਿੱਥੋਂ ਦੌੜੋਗੇ ਤੁਸੀਂ? ਕਹ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਿਰੀ ਸੋ ਮੀਤ ਹਮਾਰਾ। ਰਵਿਦਾਸ ਜੀ ਮਹਾਰਾਜ ਕਹਿੰਦੇ ਮੈਂ ਚਮਾਰ ਹਾਂ, ਕਬੀਰ ਜੀ ਮਹਾਰਾਜ ਕਹਿੰਦੇ ਮੈਂ ਜੁਲਾਹਾ ਹਾਂ। ਸ਼ੀਪੇ ਕੇ ਘਰ ਜਨਮ ਦੈਲਾ ਗੁਰ ਉਪਦੇਸ਼ ਪਹਿਲਾ, ਬਾਬਾ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਸ਼ੀਂਬਾ ਹਾਂ, ਸ਼ੀਪਿਆਂ ਘਰ ਜਨਮ ਹੈ। ਭੱਟ ਕਹਿੰਦੇ ਨੇ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਜੇ ਜਾਤ ਮੈਂਸ਼ਨ ਕਰਨੀ ਕਬੂਲ ਨਹੀਂ ਤੇ ਗੁਰੂ ਅਰਜਨ ਸਾਹਿਬ ਨੇ ਭੱਟਾਂ ਦੀ ਬਾਣੀ ਕਿਉਂ ਦਰਜ ਕੀਤੀ? ਇੱਥੇ ਭੱਲਿਆਂ ਦੇ ਗੁਰੂ ਅਮਰਦਾਸ ਲਿਖਿਆ ਹੋਇਆ ਹੈ। ਇੱਥੇ ਹੀ ਬਸ ਨਹੀਂ, ਗੁਰੂ ਰਾਮਦਾਸ ਜੀ ਦੀ ਕੁੱਲ ਜਾਤ ਦਾ ਜ਼ਿਕਰ ਕੀਤਾ ਹੈ ਬਾਣੀ ਵਿੱਚ। ਕੁੱਲ ਸੋਢੀ ਗੁਰ ਰਾਮਦਾਸ ਤਨ, ਧਰਮ ਤੁਜਾ ਅਰਜਨ ਹਰ ਭਗਤਾ। ਸੋਢੀ ਕੁੱਲ ਦੇ ਮਹਾਂਪੁਰਸ਼ ਗੁਰੂ ਰਾਮਦਾਸ ਨੇ। ਆ ਜਾਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਪੁੱਛੋ ਗੁਰੂ ਨਾਨਕ ਸਾਹਿਬ ਕੌਣ ਨੇ? ਦੋਹਰਾ ਤਿੰਨ ਬੇਦੀਅਨ ਕੀ ਕੁੱਲ ਵਿਖੇ, ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹਿ ਤਹਿ ਭਏ ਸਹਾਇ। ਕਹਿੰਦੇ ਬੇਦੀ ਕੁੱਲ ਦੇ ਮਹਾਂਪੁਰਸ਼ ਨੇ, ਖੁਦ ਖੁਦਾ ਗੁਰੂ ਨਾਨਕ ਸਾਹਿਬ। ਹੁਣ ਆ ਜਾਓ ਮਿਸਲਾਂ ਤੇ। 12 ਮਿਸਲਾਂ ਨੇ ਰਾਜ ਭਾਗ ਕਾਇਮ ਕੀਤਾ, ਸਿੱਖ ਹੋਮਲੈਂਡ ਕਾਇਮ ਕੀਤਾ ਇੰਡੀਅਨ ਸਬ ਕੌਂਟੀਨੈਂਟ ਦੇ ਵਿੱਚ, ਜਿਹਦੇ ਤੋਂ ਇੱਕ ਮਹਾਨ ਰਾਜ ਪ੍ਰਗਟ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ। ਹੁਣ 12 ਮਿਸਲਾਂ ਦੀ ਗੱਲ ਕਰੀਏ, ਕੁਝ ਜਾਤ ਤੇ ਆਧਾਰਿਤ ਨੇ। ਰਾਮਗੜੀਆਂ ਦੀ ਮਿਸਲ ਹੈ, ਆਲੂ ਵਾਲੀਆਂ ਦੀ ਮਿਸਲ ਹੈ। ਤੋ ਤੁਸੀਂ ਜਾਤ ਦੇ ਕਨਸੈਪਟ ਨੂੰ ਕੱਟ ਨਹੀਂ ਸਕਦੇ। ਇਹ ਜਾਤ ਬਣਦੀ ਕਿਵੇਂ ਹੈ? ਚੰਮ ਦੇ ਕਰਮ ਤੋਂ। ਜਿਹੜੇ ਖੇਤੀ ਕਰਦੇ ਸੀ ਰਾਹਕ ਸੀ, ਜੱਟ ਬਣ ਗਏ। ਤਾਣਾ ਪੇਟਾ ਬੁਣਦੇ ਨੇ, ਜੁਲਾਏ ਬਣ ਗਏ। ਚੰਮ ਦਾ ਵਪਾਰ ਕਰਦੇ ਨੇ, ਚਮਾਰ ਬਣ ਗਏ। ਇਹ ਤੁਹਾਡੇ ਕਰਮ ਅਨੁਸਾਰ ਕਾਸਟ ਸਿਸਟਮ ਚੱਲ ਪਿਆ। ਤੋ ਸਮਝਣ ਵਾਲੀ ਗੱਲ ਇਹ ਹੈ, ਕਾਸਟ ਲਾਉਣ ਵਿੱਚ ਬੁਰਾਈ ਨਹੀਂ। ਕੋਈ ਵੀ ਤੇਰੀ ਕਾਸਟ ਹੈ, ਸ਼ਰੇਆਮ ਲਾ, ਕਬੀਲੇ ਨਾਲ ਜੋੜ ਆਉਂਦਾ ਤੇਰਾ, ਵੀ ਤੇਰਾ ਕਬੀਲਾ ਕਿਹੜਾ ਹੈ। ਘੋੜਿਆਂ ਦੀਆਂ ਵੀ ਨਸਲਾਂ ਨੇ, ਕੋਈ ਅਰਬੀ ਹੈ, ਕੋਈ ਤੁਰਕੀ ਹੈ, ਕੋਈ ਨੁਕਰਾ ਹੈ। ਬੰਦਿਆਂ ਦੀਆਂ ਵੀ ਨਸਲਾਂ ਨੇ। ਬੁਰਾਈ ਇੱਥੇ ਆ ਗਈ ਵੀ ਤੁਸੀਂ ਜਾਤ ਕਰਕੇ ਊਚ ਨੀਚ ਮਿਥ ਲਈ। ਗੁਰਬਾਣੀ ਇਹ ਸਮਝਾਉਂਦੀ ਹੈ ਵੀ ਦੁਨੀਆਂ ਵਿੱਚ ਸਭ ਤੋਂ ਉੱਚੀ ਜਾਤ ਉਹਦੀ ਜਿਹੜਾ ਉੱਚੇ ਰੱਬ ਨਾਲ ਜੁੜਿਆ ਹੈ, ਤੇ ਨੀਵੀਂ ਜਾਤ ਉਹਦੀ ਜਿਹੜਾ ਰੱਬ ਤੋਂ ਟੁੱਟ ਗਿਆ ਹੈ। ਰੋਜ਼ ਤੇ ਪੜ੍ਹਦੇ ਹੋ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਊਚੇ। ਬ੍ਰਾਹਮਣ ਹੈ, ਛਤਰੀ ਹੈ, ਸ਼ੂਦ ਹੈ, ਵੈਸ਼ ਹੈ, ਵਰਣ ਕਰਕੇ ਉੱਚਾ ਨਹੀਂ ਹੈ, ਕਰਤੂਤ ਕਰਕੇ ਉੱਚਾ ਹੋਵੇਗਾ। ਜੇ ਚੌਂਕੜਾ ਲਾਵੇਂਗਾ ਉੱਚੇ ਵਾਹਿਗੁਰੂ ਨਾਲ ਜੁੜ ਗਿਆ ਤੇ ਉੱਚਾ, ਉਤਮ ਸੰਗਤ ਉਤਮ ਹੋਵੇ, ਬਿਨ ਨਾਵੈ ਸਭ ਨੀਚ ਜਾਤ ਹੈ ਬਿਸਟਾ ਕਾ ਕੀੜਾ ਹੋਏ। ਭਾਵੇਂ ਬ੍ਰਾਹਮਣਾ ਘਰ ਜਨਮ ਹੈ, ਜੇ ਰੱਬ ਨੂੰ ਭੁੱਲ ਗਿਆ ਤੇ ਕਹਿੰਦੇ ਬਿਸਟਾ ਦਾ ਕੀੜਾ ਹੈ, ਇਹਦੇ ਨਾਲੋਂ ਵੱਧ ਕੇ ਤੇਰੀ ਔਕਾਤ ਕੋਈ ਨਹੀਂ ਹੈ। ਤੋ ਸਿੱਖਿਜ਼ਮ ਇਹ ਟੀਚ ਕਰਦਾ ਹੈ, ਕਾਸਟ ਲਾਉਣੀ ਤੇ 100 ਵਾਰ ਲਾਓ, ਪਰ ਕਾਸਟ ਕਰਕੇ ਊਚ ਨੀਚ ਨਹੀਂ, ਕਰਮ ਕਰਕੇ ਊਚ ਨੀਚ ਹੈ। ਰੱਬ ਨਾਲ ਜੁੜੋ ਤੇ ਉੱਚੇ ਰਹੋਗੇ, ਰੱਬ ਨੂੰ ਭੁੱਲੋਗੇ ਤੇ ਜਾਤ ਨੀਵੀਂ ਹੈ। ਹੁਣ ਇੱਕ ਪ੍ਰੋਬਲਮ ਇੱਥੇ ਹੋਰ ਕ੍ਰੀਏਟ ਹੋਈ ਹੈ। ਆਮ ਹੀ ਆਪਾਂ ਵੇਖਦੇ ਹਾਂ ਜਿਹੜੀਆਂ ਆਈ ਡੀਜ਼ ਨੇ ਨਾ ਲੋਕਾਂ ਦੀਆਂ, ਉਹਦੇ ਚੋਂ ਸਿੰਘ ਕੌਰ ਕੱਟਣ ਲੱਗ ਪਏ। ਦੁਨਿਆਵੀ ਕਬੀਲੇ ਦੀ ਜਿਹੜੀ ਬਾਤ ਸੀ ਉਹ ਚੱਲਦੀ ਰੱਖੀ, ਕਾਸਟ ਲਾਈ, ਕਬੀਲੇ ਨਾਲ ਜੁੜੇ ਰਹੇ, ਸਿੰਘ ਕੌਰ ਕੱਟਤਾ। ਇੱਥੇ ਆ ਕੇ ਗਲਤੀ ਕਰ ਬੈਠੇ ਹੈ, ਕਾਸਟ ਨਾ ਵੀ ਲਾਉਂਦੇ ਕੋਈ ਬਹੁਤਾ ਘਾਟਾ ਨਹੀਂ ਸੀ, ਠੀਕ ਹੈ ਲਾਈਏ ਤੇ ਕਬੀਲੇ ਨਾਲ ਜੁੜੇ ਹੋ। ਸਿੰਘ ਕੌਰ ਜੇ ਲਾਇਆ ਤੇ ਗੁਰੂ ਗੋਬਿੰਦ ਸਿੰਘ ਦੇ ਕਬੀਲੇ ਨਾਲ ਜੁੜੇ ਆ, ਜਿਨ੍ਹੇ ਸਿੰਘ ਕੌਰ ਵਿੱਚੋਂ ਨਾਮ ਦਿਓ ਕੱਟ ਦਿੱਤਾ ਉਹ ਗੁਰੂ ਗੋਬਿੰਦ ਸਿੰਘ ਦੇ ਕਬੀਲੇ ਨਾਲੋਂ ਟੁੱਟ ਗਿਆ, ਤੇ ਜਿਹੜਾ ਗੁਰੂ ਗੋਬਿੰਦ ਸਿੰਘ ਨਾਲੋਂ ਟੁੱਟ ਗਿਆ ਉਹਦਾ ਖੁਰਾ ਖੋਜ ਮਿਟ ਜਾਵੇਗਾ, ਉਹਦੇ ਪੱਲੇ ਕੁਝ ਨਹੀਂ ਰਹਿਣਾ। ਤੋ ਵਾਰ ਵਾਰ ਲਕਬ ਵਰਤੋ ਜੋ ਤੁਹਾਡੀ ਕਾਸਟ ਹੈ, ਸਿੰਘ ਤੇ ਕੌਰ ਜ਼ਰੂਰ ਲਾਉਣਾ ਹੈ, ਇਹਦੇ ਕਰਕੇ ਹੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਧੀਆਂ ਪੁੱਤਰ ਹਾਂ। ਤੇ ਜੇ ਗੁਰਦੇਵ ਸਿੰਘ ਕੌਰ ਬਖਸ਼ ਕੇ ਮਨਸੂਰ ਨਾ ਬਣਾਉਂਦੇ ਸਾਡੇ ਵਰਗੇ ਗੁਲਾਮਾਂ ਨੂੰ, ਅੱਜ ਸਰਦਾਰੀਆਂ ਨਹੀਂ ਸੀ ਆਉਣੀਆਂ, ਕਿੰਨੇ ਫੋਰਨ ਕੰਟਰੀਜ਼ ਵਿੱਚ ਜਾਣਾ ਸੀ, ਗੁਲਾਮ ਥੋੜ੍ਹਾ ਇੱਥੋਂ ਤੱਕ ਟਰੈਵਲ ਕਰਦੇ ਨੇ, ਗੁਲਾਮ ਥੋੜ੍ਹਾ ਮਹਿਲਾਂ ਵਿੱਚ ਰਹਿੰਦੇ ਨੇ, 700 ਵਰੇ ਤੋਂ ਗੁਲਾਮ ਸੀ ਭਾਰਤ। ਇਹ ਤੇ ਬੁੱਲੇ ਸ਼ਾਹ ਵਰਗੇ ਮੁਸਲਮਾਨ ਵੀ ਸਮਝ ਗਏ ਵੀ ਜੇ ਮੰਗਾਂ ਦੇਣੋਂ ਬਚੇ ਹੋ ਨਾ ਤੁਸੀਂ, ਇਸਲਾਮ ਦੀ ਗੁਲਾਮੀ ਕਰਨੋਂ ਬਚੇ ਹੋ, ਮੁਗਲਾਂ ਦੀ, ਲੋਧੀਆਂ ਦੀ, ਪਠਾਣਾਂ ਦੀ ਗੁਲਾਮੀ ਕਰਨੀ ਛੱਡੀ ਹੈ, ਉਹ ਕਲਗੀਧਰ ਦੀ ਬਰਕਤ ਹੈ ਜਿਹਨੇ ਸਿੰਘ ਕੌਰ ਬਖਸ਼ਿਆ। ਨਾ ਕਹੂੰ ਅਬ ਕੀ, ਨਾ ਕਹੂੰ ਤਬ ਕੀ ਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਤੋ ਸੁਨਤ ਹੋਤੀ ਸਭ ਕੀ। ਤੋ ਸਿੰਘ ਕੌਰ ਜ਼ਰੂਰ ਲਾਇਆ ਕਰੋ, ਬਾਕੀ ਕੋਈ ਗੱਲ ਨਹੀਂ, ਕਾਸਟ ਦਾ ਜ਼ਿਕਰ ਚੱਲਦਾ ਆਇਆ ਹੈ। ਕਬੀਰ ਜੀ ਮਹਾਰਾਜ ਕਹਿੰਦੇ ਮੈਂ ਜੁਲਾਇਆ ਹਾਂ, ਔਰ ਇੱਦਾਂ ਪਰਮਾਤਮਾ ਵਿੱਚ ਮਿਲ ਗਿਆ ਜਿੱਦਾਂ ਛੱਲਾਂ ਸਾਗਰ ਵਿੱਚ ਮਿਲਦੀਆਂ ਨੇ। ਤੋ ਕਹਿੰਦੇ ਕੋਈ ਅਸਚਰਜ ਨਹੀਂ ਹੈ, ਜਿਹੜੇ ਬੰਦਗੀ ਕਰਨਗੇ, ਇਬਾਦਤ ਕਰਨਗੇ, ਉਹ ਪਰਮਾਤਮਾ ਵਿੱਚ ਇਕਮਿਕ ਹੋ ਜਾਂਦੇ ਨੇ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਨਾ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਬਜ ਤਰੰਗ ਜਿਉਂ ਜਲ ਹੀ ਬਿਖੈ ਸਵਾਹੇ। ਭਗਤੀ ਨਾਲ ਵਾਹਿਗੁਰੂ ਚ ਮਿਲੀਦਾ ਹੈ, ਸਾਗਰ ਵਿੱਚ ਬੂੰਦਾਂ ਮਿਲਦੀਆਂ ਨੇ। ਜਾਤ ਕਰਕੇ ਮਿਲਾਪ ਨਹੀਂ ਆਉਣਾ ਵਾਹਿਗੁਰੂ ਨਾਲ, ਕਰਮ ਕਰਕੇ ਆਉਣਾ ਹੈ। ਕਬੀਰ ਜੀ ਕਹਿੰਦੇ ਲੋਕਾਂ ਜੁਲਾਇਆ ਆਖਿਆ ਵੀ ਨੀਵੀਂ ਜਾਤ ਹੈ, ਪਰ ਯਾਰ ਰੱਬ ਵਿੱਚ ਇਕਮਿਕ ਹੋਏ ਨੇ, ਅੱਜ ਚਾਰੇ ਵਰਣ ਪੂਜ ਰਹੇ ਹਨ।
ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ
ਭੋਰਾ, ਇਹਦੇ ਕਈ ਅਰਥ ਨੇ। ਭੋਰਾ ਥੋੜੀ ਮਤ, ਭੋਰਾ ਕ ਮਤ, ਰੰਚਕ ਮਾਤਰ, ਭੋਰਾ ਭੋਲੇ ਨੂੰ ਵੀ ਆਉਂਦੇ ਨੇ, ਸਾਦਗੀ ਚ ਰਹਿਣ ਵਾਲੇ ਨੂੰ ਵੀ ਆਉਂਦੇ ਨੇ। ਕਹਿੰਦੇ ਮੈਂ ਭੋਲਾ ਹਾਂ, ਗਿਆਨੀ ਜਨ ਸਮਝਦੇ ਨੇ, ਰੱਬ ਦੇ ਪਿਆਰੇ ਰੱਬ ਦਾ ਹੀ ਰੂਪ ਹੁੰਦੇ ਨੇ। ਔਰ ਯਾਦ ਰੱਖਿਓ, ਭੋਲੇਪਨ ਤੋਂ ਬਿਨਾਂ ਰੱਬ ਨਹੀਂ ਜੇ ਮਿਲਦਾ, ਚਲਾਕੀਆਂ ਨਾਲ ਰੱਬ ਨਹੀਂ ਜੇ ਮਿਲਦਾ। ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਭੋਲੀ ਬਿਰਤੀ ਹੋਣੀ, ਕਾਮ ਕ੍ਰੋਧ ਲੋਭ ਮੋਹ ਵਿਕਾਰਾਂ ਤੋਂ ਰਹਿਤ ਬਿਰਤੀ ਹੋਣੀ, ਚਲਾਕੀ ਛਲ ਕਪਟ ਤੋਂ ਰਹਿਤ ਬਿਰਤੀ ਹੋਣੀ। ਤੋ ਉਹਨਾਂ ਨੂੰ ਵਾਹਿਗੁਰੂ ਮਿਲਦਾ ਹੈ, ਉਹ ਨਜ਼ਾਤ ਹਾਸਲ ਕਰਦੇ ਹਨ।
ਜੋ ਤਨ ਕਾਸੀ ਤਜ ਹੈ ਕਬੀਰਾ, ਰਮਈਆ ਕਹਾ ਨਿਹੋਰਾ।
ਕਹਿੰਦੇ ਮੈਂ ਭੋਲਾ ਹਾਂ, ਗਿਆਨੀ ਜਨੋ ਮੈਨੂੰ ਸਮਝਾਓ। ਤੁਸੀਂ ਆਂਦੇ ਹੋ ਵੀ ਕਾਸ਼ੀ ਵਿੱਚ ਸਰੀਰ ਛੁੱਟ ਜਾਵੇ ਤੇ ਮੁਕਤੀ ਹੈ, ਭਗਤੀ ਕਰਨ ਦੀ ਲੋੜ ਨਹੀਂ, ਨਿਜ਼ਾਤ ਉਦਾਂ ਹੀ ਮਿਲੇਗੀ, ਇਮੈਂਸੀਪੇਸ਼ਨ, ਮੁਕਤੀ ਉਦਾਂ ਹੀ ਮਿਲੇਗੀ 84 ਲੱਖ ਜੂਨਾਂ ਤੋਂ, ਬਸ ਕਾਸ਼ੀ ਸਰੀਰ ਛੱਡ ਦੇਣਾ ਹੈ। ਕਹਿੰਦੇ ਇਹ ਤੇ ਸਮਝਾਓ ਵੀ ਇਹ ਜਿਹੜੀ ਕਾਸ਼ੀ ਹੈ, ਬਨਾਰਸਾਨੇ ਹੈ ਨਾ ਆਪਾਂ, ਗੰਗਾ ਨਦੀ ਉੱਥੇ ਵਗਦੀ ਹੈ। ਅੱਛਾ, ਦੋ ਛੋਟੀਆਂ ਨਦੀਆਂ ਨੇ, ਵਰਨਾ ਤੇ ਅੱਸੀ, ਉਹਨਾਂ ਛੋਟੀਆਂ ਨਦੀਆਂ ਦੇ ਵਿਚਕਾਰ ਹੋਣ ਕਰਕੇ ਬਨਾਰਸੀ ਕਹਿ ਦਿੰਦੇ ਨੇ, ਬਨਾਰਸ ਕਾਸ਼ੀ। ਹਿੰਦੂ ਵੀਰਾਂ ਦਾ ਪਵਿੱਤਰ ਮੁਕੱਦਸ ਤੀਰਥ ਹੈ। ਕਬੀਰ ਜੀ ਮਹਾਰਾਜ ਕਹਿੰਦੇ ਨੇ ਜੇ ਭਗਤੀ ਦੀ ਲੋੜ ਨਹੀਂ, ਕਾਸ਼ੀ ਫੌਤ ਹੋਇਆ ਮਰਿਆ ਮੌਤ ਹੋਇਆ ਮੁਕਤੀ ਮਿਲਦੀ ਹੈ, ਜਿਹੜਾ ਰਮਈਆ ਹੈ ਸਾਰਿਆਂ ਚ ਰਮਿਆ ਹੋਇਆ ਵਾਹਿਗੁਰੂ। ਨਿਹੋਰਾ ਦਾ ਭਾਵ ਹੈ ਫਿਰ ਉਹਦੇ ਨਾਮ ਜਪਣ ਦਾ ਕੀ ਅਹਿਸਾਨ, ਉਹਦਾ ਤੇ ਕੋਈ ਅਹਿਸਾਨ ਵੀ ਨਾ ਹੋਇਆ ਸਾਡੇ ਤੇ, ਉਹਦਾ ਨਾਮ ਜਪੀਦਾ ਹੈ ਕਹਿੰਦੇ ਨੇ ਮੁਕਤੀ ਹੁੰਦੀ ਹੈ, ਫਿਰ ਤੇ ਵਾਧੂ ਦੀਆਂ ਗੱਲਾਂ ਹੋਈਆਂ ਵੀ ਨਾਮ ਜਪਣ ਦੀ ਤੇ ਲੋੜ ਹੀ ਨਾ ਰਹੀ, ਵਾਹਿਗੁਰੂ ਦਾ ਤੇ ਫਿਰ ਅਹਿਸਾਨ ਹੀ ਕੋਈ ਨਹੀਂ, ਕਰਮ ਹੀ ਕੋਈ ਨਹੀਂ, ਮੁਕਤੀ ਤੇ ਕਾਸ਼ੀ ਵਿੱਚ ਮਿਟਿਆ ਹੀ ਮਿਲ ਜਾਣੀ ਹੈ। ਇੱਥੇ ਚੋਟ ਕੀਤੀ ਗਈ ਹੈ ਵੀ ਧਾਰਮਿਕ ਸਥਾਨ ਠੀਕ ਹੈ, ਉਹਦਾ ਅਦਬ ਕਰਦੇ ਹਾਂ, ਖੰਡਨ ਨਹੀਂ ਕੀਤਾ ਬਾਣੀ ਨੇ। ਦੇਖੋ, ਖੰਡਨ ਕਰਨਾ ਤਰਕ ਕਰਨਾ ਡੇਂਜਰਸ ਹੈ, ਇਹ ਟੂਲ ਬੜਾ ਖਤਰਨਾਕ ਹੈ। ਖੱਬੀ ਕੰਧ ਸੁੱਟੋਗੇ ਨਾ ਇਸ ਟੂਲ ਨਾਲ, ਸੱਜੀ ਵੀ ਡਿੱਗੇਗੀ। ਤੁਸੀਂ ਕਾਸ਼ੀ ਤੇ ਤਰਕ ਦਿਓ, ਹਿੰਦੂਆਂ ਦਾ ਤੀਰਥ ਹੈ, ਸਿੱਖ ਜਗਤ ਦੇ ਮੁਕੱਦਸ ਸਥਾਨ ਹਰਿਮੰਦਰ ਸਾਹਿਬ ਤੇ ਵੀ ਉਹ ਤਰਕ ਕਰਨਗੇ, ਇਸਲਾਮ ਵਾਲੇ ਹਰਿਮੰਦਰ ਸਾਹਿਬ ਤੇ ਤਰਕ ਦੇਣਗੇ ਤੇ ਅਸੀਂ ਸਿੱਖ ਫਿਰ ਕਾਬੇ ਤੇ ਵੀ ਤਰਕ ਦੇਵਾਂਗੇ, ਤਰਕ ਤੇ ਤਰਕ ਹੀ ਹੈ। ਤੋ ਸਮਝਣਾ ਸਿਰਫ ਇੰਨਾ ਹੈ, ਭਗਤੀ ਨਾਲ ਮੁਕਤੀ ਹੈ, ਧਾਰਮਿਕ ਸਥਾਨਾਂ ਦਾ ਅਦਬ ਹੈ, ਸਤਿਕਾਰ ਹੈ। ਫਿਰ ਦੁਹਰਾ ਦੇਵਾਂ, ਇਕਾਗਰਤਾ ਉੱਥੇ ਸੌਖੀ ਬਣਦੀ ਹੈ, ਧਿਆਨ ਸੌਖਾ ਜੁੜਦਾ ਹੈ ਸਤਸੰਗਤ ਦੇ ਵਿੱਚ, ਵਾਈਬ੍ਰੇਸ਼ਨਸ ਪੋਜ਼ਿਟਿਵ ਨੇ। ਮੁਕਤ ਭਇਆ ਜਿਸ ਹਿਰਦੈ ਵਸੇਰਾ, ਜਦੋਂ ਧਾਰਮਿਕ ਜਗ੍ਹਾ ਤੇ ਬਹਿ ਕੇ ਬੰਦਗੀ ਕੀਤੀ, ਵਾਹਿਗੁਰੂ ਹਿਰਦੇ ਵਿੱਚ ਵਸ ਗਿਆ, ਕਹਿੰਦੇ ਫਿਰ ਯੂ ਵਿਲ ਬੀ ਇਮੈਂਸੀਪੇਟਿਡ, ਤੂੰ ਮੁਕਤ ਹੋ ਜਾਵੇਂਗਾ। ਤੋ ਕਹਿੰਦੇ ਗਿਆਨੀ ਜਨੋ ਮੈਨੂੰ ਸਮਝਾਓ, ਰੱਬ ਦੀ ਖੇਡ ਤੇ ਕੋਈ ਵੀ ਨਾ ਹੋਈ, ਜੇ ਕਿਸੇ ਜਗ੍ਹਾ ਤੇ ਮੋਇਆ ਹੀ ਮੁਕਤ ਹੋ ਗਏ, ਫਿਰ ਰੱਬ ਦਾ ਨਾਮ ਤੇ ਕੋਈ ਵੀ ਨਹੀਂ ਜਪੇਗਾ।
ਰਹਾਉ ਕਹਿਤ ਕਬੀਰ ਸੁਣੋ ਰੇ ਲੋਈ, ਭਰਮ ਨਾ ਭੁੱਲੋ ਕੋਈ।
ਘਰ ਵਾਲੀ ਹੈ ਲੋਈ ਬਾਬਾ ਕਬੀਰ ਜੀ ਮਹਾਰਾਜ ਦੀ, ਤੋ ਵੀ ਸੰਤ ਸੰਗਤ ਦਾ ਆਨੰਦ ਮਾਣਦੀ ਹੈ, ਰੱਬ ਦੇ ਗੀਤ ਗਾਉਣ ਵਾਲੀ ਔਰਤ ਹੈ। ਪਰਮਾਰਥ ਦੀ ਵਿਚਾਰ ਕਰਦੇ ਨੇ ਆਪਣੀ ਘਰਵਾਲੀ ਦੇ ਨਾਲ, ਬਾਕੀ ਉਪਦੇਸ਼ ਸਮੁੱਚੀ ਲੋਕਾਈ ਦੇ ਭਲੇ ਹਿੱਤ ਹੁੰਦਾ ਹੈ। ਕਹਿੰਦੇ ਐ ਲੋਈ, ਇਹ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ ਵੀ ਪਾਵਨ ਮੁਕੱਦਸ ਸਥਾਨ ਤੇ ਸਰੀਰ ਛੱਡਿਆ ਤੇ ਇਹਨੇ ਨਾਲ ਹੀ ਮੁਕਤ ਹੋ ਗਏ, ਕਰਮ ਵੀ ਉੱਥੇ ਪਾਵਨ ਚਾਹੀਦੇ ਨੇ। ਸੋ ਇਹ ਗਲਤ ਫਹਿਮੀ ਵਿੱਚ ਨਹੀਂ ਪੈਣਾ, ਜਿਹੜਾ ਪਵੇਗਾ ਉਹ ਭਰਮ ਵਿੱਚ ਆ ਗਿਆ, ਭ੍ਰਮਣ ਆਵਾਗਮਣ ਵਿੱਚ ਆ ਗਿਆ। ਤੋ ਮੁਕਤੀ ਕਾਹਦੇ ਨਾਲ ਹੈ? ਮੁਕਤ ਪਦਾਰਥ ਭਗਤ ਹਰ ਪਾਇਆ, ਭਗਤੀ ਕਰਨ ਦੇ ਨਾਲ ਹੈ, ਪ੍ਰਭੂ ਦੇ ਗੀਤ ਗਾਉਣ ਦੇ ਨਾਲ ਹੈ।
ਕਿਆ ਕਾਸੀ ਕਿਆ ਊਖਰ ਮਗ ਹਰ ਰਾਮ ਹਿਰਦੈ ਜੋ ਹੋਈ।
ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਰਾਮ ਵਸ ਗਿਆ, ਰਾਮ ਕੌਣ ਹੈ? ਰਮਿਆ ਹੋਇਆ, ਰਮਤ ਰਾਮ ਸਭ ਰਹਿਓ ਸਮਾਏ। ਹਿੰਦੂ ਵੀਰ ਰਾਮ ਲਫ਼ਜ਼ ਸ੍ਰੀ ਰਾਮ ਚੰਦਰ ਮਹਾਰਾਜ ਲਈ ਵਰਤਦੇ ਨੇ, ਉਹ ਇੱਕ ਯੁੱਗ ਦੇ ਅਵਤਾਰ ਨੇ। ਹਾਂ ਠੀਕ ਹੈ, ਉਹਨਾਂ ਵਿੱਚ ਵੀ ਰਾਮ ਹੀ ਰਮਿਆ, ਜੋ ਚੌਵਾਂ ਯੁੱਗਾਂ ਦਾ ਮਾਲਕ ਅਕਾਲ ਪੁਰਖ ਹੈ, ਉਹੀ ਤੁਹਾਡੇ 'ਚ ਰਮਿਆ, ਉਹੀ ਮੇਰੇ 'ਚ ਰਮਿਆ। ਅਵਤਾਰਾਂ ਕੋਲ ਵੱਧ ਤਾਕਤ ਹੁੰਦੀ ਹੈ, ਸਾਡੇ ਨਾਲੋਂ ਇਹ ਮੰਨਦੇ ਹਾਂ ਆਪਾਂ। ਇੱਥੇ ਰਾਮ ਲੈਣਾ ਹੈ ਜੋ ਤੁਹਾਡੇ ਮੇਰੇ ਅੰਦਰ ਸਾਹ ਬਣ ਕੇ ਵਸਿਆ ਹੈ, ਜਿਹਦੇ ਅੰਦਰ ਉਹ ਪ੍ਰਗਟ ਹੋ ਗਿਆ ਹੈ, ਤੇ ਸਾਰਿਆਂ ਅੰਦਰ
ਪਰ ਚੇਤੇ ਚੋਂ ਬਾਹਰ ਹੈ, ਸਾਡੇ ਚੇਤੇ ਚ ਸੰਸਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਨਿਰੰਕਾਰ ਚੇਤੇ ਵਿੱਚ ਨਹੀਂ। ਕੋਟਨ ਮਹਿ ਨਾਨਕ ਕੋ ਨਾਰਾਇਣ ਜਿਹੇ ਚੀਤ ਕਰੋੜਾਂ ਚੋਂ ਵਿਰਲਾ ਹੁੰਦਾ ਜਿਹਦੇ ਚੇਤੇ ਚ ਰਾਮ ਹੈ। ਜਿਨ੍ਹਾਂ ਦੇ ਚੇਤੇ ਵਿੱਚ ਰਾਮ ਆ ਗਿਆ ਉਹ ਕਾਸ਼ੀ ਮਰ ਜਾਣ ਜਾਂ ਮਗਹਰ ਮਰ ਜਾਣ ਉਹ ਮੁਕਤੀ ਮੁਕਤ ਹੈ। ਹੁਣ ਮਗਹਰ ਦਾ ਮਸਲਾ, ਉਹਦੇ ਲਈ ਲਫ਼ਜ਼ ਇੱਥੇ ਵਰਤਿਆ ਜਾਂਦਾ ਹੈ ਊਖਰ। ਜਿਹੜਾ ਲਫ਼ਜ਼ ਹੈ ਨਾ ਊਖਰ, ਕਲਰ ਨੂੰ ਆਉਂਦੇ ਨੇ ਕਲਰ ਵਾਲੀ ਜ਼ਮੀਨ। ਹੁਣ ਆਪਾਂ ਨੂੰ ਪਤਾ ਹੈ ਵੀ ਵਰਖਾ ਜਿੰਨੀ ਚਾਹੇ ਹੋਵੇ ਕਲਰ ਵਾਲੀ ਜ਼ਮੀਨ ਤੇ ਫਸਲ ਨਹੀਂ ਉੱਗਦੀ। ਤੋ ਮਗਹਰ ਨੂੰ ਹਿੰਦੂ ਮਤ ਨੇ ਕਲਰ ਵਾਲੀ ਜ਼ਮੀਨ ਸਮਝਿਆ ਹੈ। ਜਿਹੜਾ ਇੱਥੇ ਮਰੇਗਾ ਖੋਤੇ ਦੀ ਜੂਨੇ ਆਵੇਗਾ, ਯੂਪੀ ਦੇ ਵਿੱਚ ਨਾ ਬਸਤੀ ਜ਼ਿਲ੍ਹੇ ਦਾ ਇਹ ਨਗਰ ਹੈ, ਗੰਗਾ ਦੇ ਨੇੜੇ ਹੀ ਹੈ। ਤੋ ਇਹਨੂੰ ਸ਼ਰਾਪਿਆ ਸਮਝਿਆ ਗਿਆ ਹੈ ਹਿੰਦੂ ਮਤ ਦੇ ਵਿੱਚ। ਵੈਸੇ ਵੀ ਇੱਥੇ ਬੁੱਧਿਜ਼ਮ ਜਿਹੜੇ ਸਨ ਉਹਨਾਂ ਦਾ ਕਾਫੀ ਜ਼ੋਰ ਸੀ। ਤੋ ਸਨਾਤਨ ਮਤ ਨੇ ਇਸ ਇਲਾਕੇ ਨਾਲ ਬੜੀ ਨਫ਼ਰਤ ਮਨਾਈ, ਬੜਾ ਪ੍ਰਾਚੀਨ ਇਤਿਹਾਸ ਵੀ ਇਹਦਾ ਪ੍ਰਗਟ ਹੈ, ਉਹ ਖੈਰ ਮੇਰਾ ਵਿਸ਼ਾ ਨਹੀਂ। ਤੋ ਕਹਿੰਦੇ ਨੇ ਜੀ ਇੱਥੇ ਜਿਹੜਾ ਮਰ ਗਿਆ ਉਹ ਖੋਤਾ ਬਣ ਕੇ ਜੰਮੇਗਾ। ਕਬੀਰ ਜੀ ਨੇ ਧਾਰਨਾ ਨੂੰ ਖੰਡਿਤ ਕਰਦੇ ਹੋਏ ਨਾ ਮਗਹਰ ਜਾਣਾ ਕੀਤਾ ਸੀ ਅੰਤਲੇ ਸਮੇਂ। ਸਾਰਾ ਜੀਵਨ ਕਾਸ਼ੀ ਲੰਘਾਇਆ ਤੇ ਅਖੀਰ ਮਗਹਰ ਚਲੇ ਗਏ। ਪਤਾ ਕੀ ਕਹਿੰਦੇ ਨੇ, ਕਾਸ਼ੀ ਮਗਹਰ ਸਮ ਵਿਚਾਰੀ, ਮੈਂ ਕਾਸ਼ੀ ਤੇ ਮਗਹਰ ਨੂੰ ਸਾਮੀ ਸਮਝਿਆ ਹੈ। ਉਹਦਾ ਕਾਰਨ ਕੀ ਹੈ, ਹਰ ਗੁਣ ਗਾਵੈ ਮਤ ਉਤਮ ਹੋਏ, ਜੀਵਨ ਮੁਕਤ ਹਰ ਪਾਵੈ ਸੋਏ। ਜਿਹੜਾ ਪ੍ਰਭੂ ਦੇ ਗੀਤ ਗਾਉਂਦਾ ਹੈ ਉਹ ਜੀਵਨ ਮੁਕਤ ਹੈ, ਉਹ ਕਿਧਰੇ ਵੀ ਫੌਤ ਹੋਵੇ, ਮਿਟ ਜਾਵੇ, ਫਨਾ ਹੋਵੇ, ਉਹ ਮੁਕਤੀ ਮੁਕਤ ਹੈ। ਰੋਗਾਂ ਸੋਗਾਂ ਤੋਂ, 84 ਲੱਖ ਜੂਨਾਂ ਤੋਂ ਉਸਨੂੰ ਨਜ਼ਾਤ ਹੀ ਮਿਲਦੀ ਹੈ। ਤੋ ਇਸ ਗੱਲ ਨੂੰ ਸਮਝ ਲੈਣਾ ਹੈ, ਧਾਰਮਿਕ ਕੇਂਦਰਾਂ ਤੇ ਜਾਓ, ਇਤਿਹਾਸ ਵਾਚੋ ਉਹਨਾਂ ਕੇਂਦਰਾਂ ਦਾ, ਤੁਹਾਨੂੰ ਸਮਝ ਪਵੇਗੀ ਉਹਨਾਂ ਦੀ ਅਹਿਮੀਅਤ। ਇਸ ਕਰਕੇ ਹੈ ਉੱਥੇ ਬੰਦਗੀ ਕੀਤੀ ਗਈ, ਉਹ ਪ੍ਰਭੂ ਦੇ ਗੀਤ ਗਾਏ ਗਏ, ਇਸੇ ਕਰਕੇ ਹੀ ਉਹ ਤੀਰਥ ਪ੍ਰਗਟ ਹੋਏ। ਉੱਥੇ ਗੀਤ ਗਾਓ ਵਾਹਿਗੁਰੂ ਦੇ, ਤੁਹਾਨੂੰ ਮੁਕਤੀ ਮਿਲ ਜਾਵੇ। ਨੇਕ ਨਾਮੀ ਬਣੋ, ਨੇਕ ਕਰਮ ਕਰੋ, ਗੁਰਮਤ ਦੇ ਧਾਰਨੀ ਬਣੋ, ਖੰਡੇ ਦੀ ਪੌਲ ਛਕੋ, ਜੀਵਨ ਸਫਲਾ ਹੋਵੇ। ਇੱਥੇ ਸ੍ਰੀ ਮੁਖ ਵਾਕ ਦੀ ਵਿਚਾਰ ਨੂੰ ਮੈਂ ਸੰਕੋਚਦਾ। ਕੱਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ, ਖੁਦ ਖੁਦਾ ਦਾ ਇਸ ਸਰਗੁਣ ਸਰੂਪ ਨੂੰ ਤਿਆਗਣ ਦਾ ਦਿਹਾੜਾ ਹੈ, ਜੋਤੀ ਜੋਤ ਸਮਾਉਣ ਦਾ ਦਿਵਸ ਹੈ। ਤੋ ਇਹ 2 ਦਿਨ ਨੇ ਆਪਣੇ ਕੋਲ, ਯਤਨ ਕਰਾਂਗੇ ਕੀ ਕਾਰਨ ਬਣਿਆ ਕਲਗੀਧਰ ਪਾਤਸ਼ਾਹ ਦੇ ਨੰਦੇੜ ਜਾਣ ਦਾ, ਕਿਵੇਂ ਮਹਾਰਾਜ ਨੇ 5 ਭੂਤਕ ਚੋਲਾ ਤਿਆਗਿਆ, ਕਿਵੇਂ ਗੁਰਦੇਵ ਨੇ ਆਪਣੀ ਜਗ੍ਹਾ ਸ਼ਬਦਾ ਅਵਤਾਰ ਨੂੰ ਪ੍ਰਗਟ ਕੀਤਾ ਔਰ ਐਸਾ ਗੁਰੂ ਪ੍ਰਫੁੱਲਤ ਕਰ ਦਿੱਤਾ ਇਸ ਰੂਹੇ ਜ਼ਮੀਨ ਤੇ ਜਿਹਦਾ ਜੋਤੀ ਜੋਤ ਦਿਵਸ ਆਉਣਾ ਹੀ ਨਹੀਂ ਹੈ, ਸ਼ਬਦ ਮਿਟਦਾ ਨਹੀਂ ਹੈ, ਅਮਰ ਹੈ। ਦਸੋ ਪਾਤਸ਼ਾਹੀਆਂ ਸ਼ਬਦਾ ਅਵਤਾਰ ਦੀ ਹਸਤੀ ਕੀ ਹੈ ਪਹਿਲਾਂ ਸਮਝ ਲਿਓ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨਾ ਹਾਰਾ, ਪਰਮੇਸ਼ਵਰ ਅਕਾਲ ਪੁਰਖ ਟਰਾਂਸੈਂਡੈਂਟ ਲੋਰਡ, ਉਹ ਗੁਰੂ ਨਾਨਕ ਸਾਹਿਬ ਬਣ ਕੇ, ਗੁਰੂ ਅੰਗਦ ਸਾਹਿਬ ਬਣ ਕੇ, ਗੁਰੂ ਗੋਬਿੰਦ ਸਿੰਘ ਦਸੋ ਪਾਤਸ਼ਾਹੀਆਂ ਦੇ ਰੂਪ ਵਿੱਚ ਦੁਨੀਆਂ ਤੇ ਪ੍ਰਗਟ ਹੋਏ। ਕਰਨਹਾਰ ਨੇ, ਕ੍ਰੀਏਟਰ ਨੇ, ਡੂਅਰ ਨੇ, ਸਾਰਾ ਕੁਛ ਉਹਨਾਂ ਦੇ ਹੁਕਮ ਵਿੱਚ ਹੈ। ਉਹਨਾਂ ਦੇ ਚਰਨੀ ਲੱਗਣ ਦਾ ਫਾਇਦਾ ਕੀ ਹੈ, ਬੰਧਨ ਨਾ ਟੁੱਟ ਹੈ, ਮੁਕਤ ਨਾ ਪਾਏ, ਮੁਕਤ ਦਾਤਾ ਸਤਿਗੁਰ ਜੁਗ ਮਾਹੇ। ਤੈਨੂੰ ਬੰਧਨ ਨੇ ਦੁੱਖਾਂ ਦੇ, ਤਨ ਨੂੰ ਬੰਧਨ ਹੈ ਦੁੱਖਾਂ ਦਾ, ਮਨ ਨੂੰ ਬੰਧਨ ਹੈ ਡਿਪਰੈਸ਼ਨ ਦਾ, ਸੋਗ ਦਾ, ਸੂਖਸ਼ਮ ਸਰੀਰ ਨੂੰ ਬੰਧਨ ਪਵੇਗਾ 84 ਲੱਖ ਜੂਨਾਂ ਦਾ, ਦੇਰ ਆਰ ਮਿਲੀਅਨਸ ਆਫ ਰੀ ਇਨਕਾਰਨੇਸ਼ਨਸ, ਲੱਖਾਂ ਜੂਨਾਂ ਨੇ, ਰੋਜ਼ ਹੀ ਪੜ੍ਹਦੇ ਹੋ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ। ਹੁਣ ਇਹ ਬੰਧਨਾਂ ਨੂੰ ਕੱਟਣ ਵਾਲੇ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆਂ ਤੇ ਪ੍ਰਗਟ ਨੇ। ਬੰਧਨ ਗੁਲਾਮੀ ਵੀ ਹੈ, ਪੈਰਾਂ ਦੀਆਂ ਬੇੜੀਆਂ ਵੀ ਨੇ, ਤੇ ਭਾਰਤ ਵਰਸ਼ ਦੇ ਪੈਰੀ ਪਈਆਂ ਹੋਈਆਂ ਸਨ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ, 1001 ਈਸਵੀ ਤੋਂ। ਕਲਗੀਧਰ ਪਾਤਸ਼ਾਹ ਨੇ ਗੁਲਾਮੀ ਦੀਆਂ ਬੇੜੀਆਂ ਕੱਟਣ ਦੇ ਲਈ ਇੱਕ ਖਾਲਸ ਕੌਮ ਦਾ ਆਗਾਜ਼ ਕੀਤਾ। ਸਿੱਖ ਧਰਮ ਗੁਰੂ ਨਾਨਕ ਸਾਹਿਬ ਤੋਂ ਹੀ ਚੱਲ ਗਿਆ ਸੀ, ਹੋਰ ਪ੍ਰੋੜਤਾ ਕਰਕੇ ਸਿੱਖ ਨੂੰ ਸਿੰਘ ਬਣਾਇਆ ਕਲਗੀਧਰ ਪਾਤਸ਼ਾਹ ਨੇ। ਕਲਗੀਧਰ ਆਪ ਹੀ ਕਹਿੰਦੇ ਨੇ ਨਾ, ਗੁਰੂ ਨਾਨਕ ਸਾਹਿਬ ਤੋਂ ਇਹ ਧਰਮ ਚੱਲਿਆ, 3 ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹ ਬਤਾਇਓ, ਸਿੱਖਇਜ਼ਮ। ਹੁਣ ਕਲਗੀਧਰ ਪਾਤਸ਼ਾਹ 1756 ਬਿਕਰਮੀ ਸੰਮਤ ਵੈਸਾਖ 1 ਨੂੰ ਆਨੰਦਾਂ ਦੀ ਪੁਰੀ ਖਾਲਸਾ ਪੰਥ ਦਾ ਆਗਾਜ਼ ਕਰਦੇ ਨੇ। ਔਰੰਗਜ਼ੇਬ ਮੁਗਲੀਆ ਸਲਤਨਤ ਬਾਈ ਧਾਰ ਦੇ ਰਾਜੇ ਜ਼ੁਲਮ ਕਰਦੇ ਨੇ, ਰਜਵਾੜੇ ਜ਼ੁਲਮ ਕਰਦੇ ਨੇ, ਇਨਸਾਨੀਅਤ ਨੂੰ ਮਿਟਾਉਂਦੇ ਨੇ। ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਟਕਰਾਅ ਸ਼ੁਰੂ ਹੋਇਆ, ਬਾਬੇ ਕੇ ਬਾਬਰ ਕੇ ਟਕਰਾ ਰਹੇ ਨੇ। ਔਰੰਗਜ਼ੇਬ, ਨਾਜ਼ਮ ਵਜ਼ੀਰ ਖਾਂ, ਬਾਈ ਧਾਰ ਦੇ ਰਾਜੇ, ਇਹਨਾਂ ਨਾਲ ਤਕਰੀਬਨ ਵੱਡੇ 14 ਜੰਗ ਕਲਗੀਧਰ ਪਾਤਸ਼ਾਹ ਨੇ ਲੜੇ ਨੇ। ਸ਼ੇਪੋ ਦੀ ਰਾਤ 1761 ਬਿਕਰਮੀ ਸੰਮਤ ਆਨੰਦਾਂ ਦੀ ਪੁਰੀ ਬਾਪੂ ਨੇ ਛੱਡੀ। 7 ਪੋਹ ਦੀ ਸਵੇਰ ਸਰਸਾ ਨਦੀ ਦੇ ਕੰਢੇ ਯੁੱਧ ਹੋਇਆ। 8 ਪੋਹ ਨੂੰ ਚਮਕੌਰ ਦੀ ਗੜੀ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਵੱਡੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਦੇ ਸ਼ਹੀਦ ਹੋਏ। ਅਗੰਮੀ ਯੁੱਧ ਸੀ। ਗੁਰ ਸਿੰਹ ਚੇਕਾਰੇ ਕੁਨਦ ਚਿਹਲ ਨਰ ਕੇ ਦਹਲਕ ਬਰਾਇਦ ਬਰੋ ਬੇਖਬਰ। ਕਲਗੀਧਰ ਕਹਿੰਦੇ 40 ਭੁੱਖੇ ਸਿੰਘ ਨੇ ਮੇਰੇ ਕੋਲ ਤੇ 10 ਲੱਖ ਦਾ ਘੇਰਾ। ਪਿਆਰੇ ਸਿੰਘ ਸ਼ਹੀਦ ਹੋਏ। ਕਲਗੀਧਰ ਨੂੰ ਕੌਣ ਰੋਕੇ? ਗਿੱਦੜਾਂ ਦੀ ਡਾਰ ਸ਼ੇਰ ਨੂੰ ਨਹੀਂ ਰੋਕ ਸਕਦੀ। 8 ਪੋ ਦੀ ਰਾਤ 3 ਵਾਰ ਤਾੜੀ ਲਗਾ ਕੇ ਖਵਾਜਾ ਮਹਿਮੂਦ ਨੂੰ ਲਲਕਾਰ ਕੇ ਕਲਗੀਧਰ ਪਾਤਸ਼ਾਹ ਯੁੱਧ ਲੜਦੇ ਹੋਏ 10 ਲੱਖ ਫੌਜਾਂ ਦਾ ਘੇਰਾ ਚੀਰ ਕੇ ਬਾਪੂ ਮਾਛੀ ਵਾੜੇ ਪਹੁੰਚੇ। ਹੈਰਾਨੀ ਹੈ, ਮਖਮਲੀ ਸੇਜਾਂ ਨਹੀਂ ਰਹੀਆਂ, ਆਨੰਦਾਂ ਦੀ ਪੁਰੀ ਉੱਜੜ ਗਈ, ਪਰਿਵਾਰ ਵਿਛੋੜਾ ਹੋ ਗਿਆ, ਸਾਹਿਬਜ਼ਾਦੇ ਸ਼ਹੀਦ ਹੋ ਗਏ। ਇਸ ਘੜੀ ਆਮ ਇਨਸਾਨ ਹੁੰਦਾ ਤੇ ਰੱਬ ਨੂੰ ਲਾਮਾ ਦਿੰਦਾ ਵੀ ਤੂੰ ਮੇਰਾ ਵੈਰੀ ਹੈ। ਖੁਦ ਖੁਦਾ ਸਨ ਕਲਗੀਧਰ, ਨਿਰਗੁਣ ਸਰੂਪ ਨੂੰ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਰੇ ਵੀ ਮਿੱਤਰ ਕਿਹਾ ਵਾਹਿਗੁਰੂ ਨੂੰ। ਅੱਗੇ ਕੀ ਕਹਿੰਦੇ ਨੇ, ਤੁਧ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾਂ ਦਾ ਰਹਿਣਾ। ਕਹਿੰਦੇ ਲੋਕਾਂ ਨੂੰ ਲੱਗਦਾ ਹੈ ਮੈਂ ਦੁਖੀ ਹੈ ਵੀ ਮੈਂ ਕੰਡਿਆਂ ਦੀ ਸੇਜ ਤੇ ਹੈ, ਮਖਮਲੀ ਸੇਜ ਮੇਰੇ ਕੋਲ ਨਹੀਂ ਰਹੀ, ਮੈਂ ਦੁਖੀ ਨਹੀਂ, ਮੇਰੇ ਨਾਲ ਵਾਹਿਗੁਰੂ ਤੂੰ ਹੈ। ਜੇ ਤੇ ਤੂੰ ਨਾਲ ਹੋਵੇਂ ਤੇ ਨਾਗਾਂ ਦੀਆਂ ਸਿਰੀਆਂ ਦੀ ਵੀ ਸੇਜ ਹੋਵੇ ਨਾ, ਬਿਸਤਰਾ ਹੋਵੇ, ਉੱਥੇ ਵੀ ਸੁੱਖ ਹੈ। ਤੇ ਜੇ ਤੂੰ ਨਾਲ ਨਹੀਂ ਤੇ ਮਖਮਲ ਦੀਆਂ ਸੇਜਾਂ ਵੀ ਕੰਡਿਆਂ ਵਾਂਗੂ ਚੁਭਦੀਆਂ ਨੇ। ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਇੱਕ ਕਮਲਾ ਜਿਹਾ ਬੁਲਾਰਾ ਮੈਂ ਸੁਣਿਆ, ਮਾਤੀਣ ਕਹਿੰਦਾ ਇਹਦੇ ਹੀਰ ਰਾਂਝੇ ਦਾ ਗਾਣਾ ਹੈ, ਇਹ ਕਲਗੀਧਰ ਪਾਤਸ਼ਾਹ ਦਾ ਸ਼ਬਦ ਥੋੜੀ ਹੈ ਮਿੱਤਰ ਪਿਆਰੇ ਨੂੰ। ਪੁੱਛੋ ਕਿਉਂ, ਉਹ ਕਹਿੰਦਾ ਆਹ ਕੀ ਗੱਲ ਹੋਈ, ਸੂਲ ਸੁਰਾਹੀ ਖੰਜਰ ਪਿਆਲਾ। ਆਖੇ ਸੂਲ ਸੁਰਾਹੀ ਤੇ ਸ਼ਰਾਬੀ ਵਰਤਦੇ ਨੇ, ਹੁਣ ਅੰਗੂਰ ਨੇ ਕੋਈ ਵਾਈਨ ਬਣਾ ਲੈਂਦਾ, ਕੋਈ ਉਦਾਂ ਛਕ ਲੈਂਦਾ, ਜ਼ਰੂਰੀ ਥੋੜ੍ਹੀ ਹੈ ਸਾਰਿਆਂ ਸ਼ਰਾਬ ਵੀ ਬਣਾਉਣੀ ਹੈ ਅੰਗੂਰਾਂ ਦੀ। ਲੋਕ ਸੁਰਾਹੀ ਦੇ ਵਿੱਚ ਠੰਡਾ ਜਲ ਵੀ ਰੱਖਦੇ ਨੇ, ਜੱਗ ਦੇ ਵਿੱਚ ਕੋਈ ਸ਼ਰਾਬ ਵੀ ਪਾ ਲੈਂਦਾ, ਸੁਰਾਹੀ ਵਿੱਚ ਕੋਈ ਸ਼ਰਾਬ ਵੀ ਪਾ ਲੈਂਦਾ। ਗਰਮੀਆਂ ਨੇ ਸੁਰਾਹੀ ਹੋਵੇ ਕਿਸੇ ਦੇ ਕੋਲ, ਪਿਆਲਾ ਹੋਵੇ ਕਿਸੇ ਦੇ ਕੋਲ, ਠੰਡਾ ਜਲ ਹੋਵੇ ਕਿਸੇ ਦੇ ਕੋਲ, ਉਹ ਸੁਖਦਾਇਕ ਹੈ ਨਾ। ਪਰ ਕਹਿੰਦੇ ਜੇ ਤੂੰ ਚੇਤੇ ਨਹੀਂ ਨਾ, ਨਾ ਇਹ ਪਿਆਲਾ ਹੀ ਚੰਗਾ ਲੱਗਦਾ ਹੈ, ਨਾ ਜਾਲੀ ਪਿਆਸ ਬੁਝਾ ਸਕਦਾ, ਇਹਦੇ ਵਿੱਚ ਕੋਈ ਆਨੰਦ ਨਹੀਂ। ਭਾਵ ਕੋਈ ਵੀ ਘੜੀ ਆਨੰਦ ਵਾਲੀ ਆਨੰਦ ਨਹੀਂ ਦੇਵੇਗੀ ਜੇ ਵਾਹਿਗੁਰੂ ਭੁੱਲ ਗਿਆ। ਬਿੰਗ ਕਸਾਈਆਂ ਦਾ ਸਹਿਣਾ, ਕਸਾਈਆਂ ਕੋਲ ਛੁਰਾ ਹੁੰਦਾ ਨਾ ਟੇਢਾ ਜਿਹਾ, ਉਹ ਬੜਾ ਦੁੱਖ ਦਿੰਦਾ ਜਦੋਂ ਚੀਰਦਾ ਪਸ਼ੂਆਂ ਨੂੰ, ਤੜਫਦੇ ਨੇ ਪਸ਼ੂ, ਬੱਕਰੇ ਕੱਟੀ ਦੇ ਤੁਸੀਂ ਵੇਖੇ ਨੇ। ਕਹਿੰਦੇ ਸੁੱਖਾਂ ਲੱਦੀ ਘੜੀ ਵੀ ਇੰਨੀ ਦੁਖਦਾਇਕ ਹੈ ਜਿਵੇਂ ਕਸਾਈ ਦਾ ਛੁਰਾ ਦੁੱਖ ਦਿੰਦਾ ਹੈ, ਇੱਦਾਂ ਦੁੱਖ ਲੱਗਦਾ ਜੇ ਵਾਹਿਗੁਰੂ ਤੂੰ ਚੇਤੇ ਨਹੀਂ ਹੈ। ਅੱਗੇ ਆ ਯਾਰੜੇ ਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆਂ ਦਾ ਰਹਿਣਾ, ਉਹ ਕਮਲਾ ਜਿਹਾ ਆਂਦਾ ਆ ਪੱਠ ਖੇੜੇ ਲਫ਼ਜ਼ ਆਇਆ, ਇਹਦੇ ਰਾਂਝੇ ਦੀ ਗੱਲ ਚੱਲ ਪਈ ਹੈ, ਅੱਗੇ ਰਾਂਝੇ ਦਾ ਹੀ ਪਿੰਡ ਹੈ। ਚਲੋ ਇਹ ਵਿਸ਼ਾ ਤੇ ਹੈ ਨੀ ਆਪਣਾ ਹੀਰ ਰਾਂਝਾ, ਪਰ ਜਿਹੜੇ ਜਾਣਦੇ ਨੇ ਉਹਨਾਂ ਨੂੰ ਸਮਝ ਹੈ ਵੀ ਪੱਠ ਖੇੜੇ ਕੋਈ ਰਾਂਝੇ ਦਾ ਪਿੰਡ ਨਹੀਂ ਹੈ। ਰਾਂਝੇ ਦਾ ਪਿੰਡ ਸੀ ਤਖ਼ਤ ਹਜ਼ਾਰਾ, ਇਹ ਪੱਠ ਖੇੜਿਆਂ ਦਾ ਰਹਿਣਾ ਕੀ ਹੈ? ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਮੈਂ ਸੱਥਰ ਤੇ ਟਿਕਿਆ, ਭੂਮੀ ਆਸਣ ਧਰਤੀ ਤੇ ਟਿਕਿਆ, ਕੰਡਿਆਂ ਤੇ ਟਿਕਿਆ ਮਾਛੀ ਵਾੜੇ। ਕਹਿੰਦੇ ਮੈਨੂੰ ਮਖਮਲੀ ਸੇਜ ਜਾਪਦੀ ਹੈ, ਮੈਨੂੰ ਵਾਹਿਗੁਰੂ ਤੂੰ ਚੇਤੇ ਹੈ। ਜੇ ਤੂੰ ਚੇਤੇ ਹੋਵੇਂ ਨਾ, ਪੱਠ ਵੇਖਿਆ ਜੇ ਪੱਠ ਭੱਠੀ ਕੀ ਹੁੰਦੀ ਹੈ, ਜਿੱਥੇ ਇੱਟਾਂ ਤਾਈ ਦੀਆਂ, ਇੰਨਾ ਵੀ ਦੁੱਖ ਹੋਵੇ ਤੂੰ ਹੋਵੇਂ ਚੇਤੇ ਤੇ ਸੁੱਖ ਹੀ ਸੁੱਖ ਹੈ, ਤੇ ਜੇ ਤੂੰ ਭੁੱਲ ਜਾਵੇਂ, ਤੈਨੂੰ ਅਸੀਂ ਭੁੱਲ ਜਾਈਏ, ਤੂੰ ਸਾਡੇ ਤੋਂ ਦੂਰ ਹੋ ਜਾਵੇਂ, ਤੇ ਮਹਾਰਾਜ ਇਹ ਕੰਡਿਆਂ ਦੀ ਜਿਹੜੀ ਸੇਜ ਹੈ ਹੋਰ ਡਰਾਵਣੀ, ਇੱਥੋਂ ਤੱਕ ਮਖਮਲੀ ਸੇਜ ਵੀ ਦੁਖਦਾਇਕ ਜਾਪਦੀ ਹੈ। ਤੂੰ ਯਾਦ ਵਿੱਚ ਹੈ ਤੇ ਸੱਪਾਂ ਦੀਆਂ ਸਿਰੀਆਂ ਵੀ ਨਿੱਘ ਦਿੰਦੀਆਂ ਨੇ, ਆਨੰਦ ਹੀ ਆਨੰਦ ਹੈ। ਇਹ ਖੁਦ ਖੁਦਾ ਕਲਗੀਧਾਰੀ ਕਹਿ ਸਕਦੇ ਨੇ ਜਿਹੜੇ ਦੁੱਖ ਸੁੱਖ ਵਿੱਚ ਸਮ ਰਹਿੰਦੇ ਨੇ। ਖੈਰ ਖਬਰ ਪ੍ਰਗਟ ਹੋ ਗਈ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਮਾਤਾ ਗੁਜਰੀ ਸਰਹੰਦ ਵਿਖੇ ਨਾਜ਼ਮ ਵਜ਼ੀਰ ਖਾਂ ਨੇ ਸ਼ਹੀਦ ਕੀਤੇ ਨੇ। ਬਾਪੂ ਨੂੰ ਉੱਚ ਦੇ ਪੀਰ ਬਣਾ ਕੇ ਗਨੀ ਖਾਂ ਨਬੀ ਖਾਂ ਲੈ ਤੁਰੇ ਮਾਛੀਵਾੜੇ ਤੋਂ ਬਾਹਰ। ਹੈ ਉੱਚ ਦਾ ਪੀਰ ਹੀ ਉਹ, ਸਭ ਤੋਂ ਉੱਚਾ ਪੀਰ, ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ, ਸੇਵ ਦੇਰ ਇਜ਼ ਨੋ ਡੈਮੀ ਗੋਡ, ਨੋ ਡਿਟੀ ਇਕੁਅਲ ਟੂ ਗੁਰੂ ਗੋਬਿੰਦ ਸਿੰਘ। ਬੜੇ ਅਵਤਾਰ ਭਗਵਾਨ ਰਹਿਬਰ ਦੁਨੀਆਂ ਤੇ ਆਏ, ਗੁਰੂ ਗੋਬਿੰਦ ਸਿੰਘ ਦੇ ਤੁਲ ਨਾ ਕੋਈ ਹੈ ਨਾ ਕੋਈ ਹੋ ਸਕਦਾ। ਸਿੱਖਾਂ ਦਾ ਗੁਰੂ ਹੈ, ਮੁਸਲਮਾਨਾਂ ਨੇ ਪੀਰ ਮੰਨਿਆ ਆਪਣਾ, ਕੋਈ ਝੂਠ ਥੋੜਾ ਬੋਲਿਆ ਗਣੀ ਖਾਂ ਨਬੀ ਖਾਂ ਨੇ, ਕਹਿੰਦੇ ਮੰਨਿਆ ਹੈ ਪੀਰ, ਕੋਈ ਧੋਖਾ ਥੋੜੀ ਦਿੱਤਾ ਨਾਕੇ ਤੇ, ਸਾਡਾ ਹੈ ਹੀ ਪੀਰ, ਜੋ ਸੱਚ ਹੈ ਉਹ ਕਹਿ ਦਿੱਤਾ। ਕਲਗੀਧਰ ਨੇ ਨਹੀਂ ਸੀ ਆਖਿਆ ਗਲੂਏ ਚੋਂ ਪਹਿਰਾ ਵੇਖ ਕੇ ਮੁਗਲਾਂ ਦਾ ਵੀ ਮੈਂ ਪੀਰ ਹਾਂ ਉੱਚ ਦਾ, ਗਨੀ ਖਾਂ ਨਬੀ ਖਾਂ ਨੇ ਆਖਿਆ ਸੀ ਪੀਰ ਹੈ ਸਾਡਾ, ਤੇ ਉਹਦਾ ਚਿਹਰਾ ਵੀ ਨੂਰਾਨੀ ਹੈ ਪੀਰ ਵਾਲਾ। ਦੀਨੇ ਕੰਗੜ ਪਹੁੰਚੇ ਬਾਪੂ, ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਜ਼ਫਰਨਾਮਾ ਲਿਖਿਆ ਤੇ ਇਹ ਭਾਈ ਦਇਆ ਸਿੰਘ ਨੂੰ ਦੇ ਕੇ ਦੱਖਣ ਵੱਲ ਤੋਰਿਆ ਵੀ ਔਰੰਗਜ਼ੇਬ ਨੂੰ ਜ਼ਫਰਨਾਮਾ ਦੇ ਆ। ਪੜ੍ਹ ਕੇ ਹੈਰਾਨ ਰਹਿ ਗਿਆ ਔਰੰਗਜ਼ੇਬ ਵੀ ਗੈਰ ਮੁਸਲਿਮ ਹੋ ਕੇ ਗੁਰੂ ਗੋਬਿੰਦ ਸਿੰਘ ਇੱਕ ਧਾਰਮਿਕ ਗ੍ਰੰਥ ਕੁਰਾਨ ਤੇ ਭਰੋਸਾ ਜਿਤਾ ਗਏ, ਨਾਮ ਹੀ ਜਿਤਾਉਂਦੇ ਤੇ ਕਿਹੜੀ ਗੱਲ ਸੀ, ਉਹ ਕਿਹੜਾ ਸਿੱਖਾਂ ਦਾ ਗ੍ਰੰਥ ਹੈ। ਪੜਿਆ ਔਰੰਗਜ਼ੇਬ ਨੇ, ਹਰਾਂ ਕਸਕੇ ਕੌਲੇ ਕੁਰਾ ਆਏ ਦਸ਼, ਨਜ਼ੋ ਬਸ ਦਨੋ ਕੁਸ਼ਤਨੀ ਬਾਏ ਦਸ਼। ਪਤਾ ਕੀ ਲਿਖਦੇ ਬਾਪੂ? ਉਹ ਕਹਿੰਦੇ ਔਰੰਗਜ਼ੇਬ, ਜਿਹੜਾ ਆਦਮੀ ਕੁਰਾਨ ਦੀ ਕਸਮ ਹੇਠ ਆ ਜਾਂਦਾ ਹੈ ਨਾ, ਉਹਨੂੰ ਮਾਰਨਾ ਨਹੀਂ ਚਾਹੀਦਾ। ਉਹ ਤੂੰ ਕੁਰਾਨ ਦੀ ਕਸਮ ਉਠਾਈ ਲਿਖਤੀ, ਮੈਂ ਅਨੰਦਪੁਰ ਛੱਡ ਦਿੱਤਾ, ਤੂੰ ਫਿਰ ਮੇਰੇ ਤੇ ਧੋਖੇ ਨਾਲ ਵਾਰ ਕੀਤਾ, ਤੂੰ ਧਰਮੀ ਨਹੀਂ ਹੈ। ਕਸਮ ਮੁਸਫੇ ਖੁਫੀਆ ਗਰ ਈ ਖੁਰਮ, ਨਾ ਫੌਜ਼ੇ ਅਜ਼ੀਜ਼ੇ ਰਸੁਮ ਉਫਕੁਨਮ, ਮੈਂ ਤੇਰੀ ਕੁਰਾਨ ਦੀ ਕਸਮ ਤੇ ਭਰੋਸਾ ਨਾ ਕਰਦਾ ਤੇ ਮੇਰੀ ਫੌਜ ਲੰਗੜੀ ਨਾ ਹੁੰਦੀ, ਮੇਰਾ ਨੁਕਸਾਨ ਨਾ ਹੁੰਦਾ। ਚੱਲ ਕੋਈ ਗੱਲ ਨਹੀਂ, ਮੈਂ ਜਗਤ ਗੁਰੂ ਹਾਂ, ਮੈਂ ਹਰ ਧਰਮ ਦੇ ਗ੍ਰੰਥ ਦਾ ਅਦਬ ਕਰਦਾ, ਤੈਨੂੰ ਲਲਕਾਰ ਹੈ ਮੇਰੀ, ਇਹ ਕਲਗੀਧਾਰੀ ਕਹਿ ਸਕਦਾ, ਨਹੀਂ ਤੇ ਜਿਸ ਬਾਪ ਦੀ ਪੀੜ੍ਹੀ ਮਿਟ ਜਾਵੇ ਨਾ, ਜਿਸ ਬਾਪ ਦੇ ਚਾਰ ਪੁੱਤਰ ਮਿਟ ਗਏ ਹੋਣ, ਉਹ ਲਲਕਾਰਾ ਕਿੱਥੇ ਮਾਰਨ ਜੋਗਾ ਰਹਿੰਦਾ ਹੈ, ਉਹ ਤੇ ਕੰਧ 'ਚ ਟੱਕਰਾਂ ਮਾਰ ਕੇ ਮਰੇਗਾ। ਤਾਂ ਹੀ ਤੇ ਤੁਹਾਨੂੰ ਆਹਨਾ ਵੀ ਕਲਗੀਧਰ ਆਪਣੇ ਵਰਗਾ ਚੰਮ ਦਾ ਲਫਾਫਾ ਨਹੀਂ ਹੈ ਕੋਈ ਮਾਮੂਲੀ। ਗਰਜ ਕੇ ਲਿਖਦੇ ਨੇ ਚਿਹਾ ਸ਼ੁੱਧ ਕੇ ਚੂੰ ਬਚਗਾਹ ਕੁਛ ਤੇ ਚਾਰ ਕੇ ਬਾਕੀ ਬੇਮਾਜ਼ਦਸਤ ਪੇਚੀ ਦੇ ਮਾਰ। ਕੀ ਹੋਇਆ ਤੂੰ ਮੇਰੇ ਚਾਰ ਬੱਚੇ ਸ਼ਹੀਦ ਕਰ ਦਿੱਤੇ, ਕੁੰਡਲੀਆ ਸੱਪ ਗੁਰੂ ਗੋਬਿੰਦ ਸਿੰਘ, ਖਾਲਸਾ ਪੰਥ ਜ਼ਿੰਦਾ ਹੈ, ਤੇਰੇ ਦਿੱਲੀ ਦੇ ਤਖ਼ਤ ਨੂੰ ਚਕਨਾ ਚੂਰ ਕਰੇਗਾ। ਅੱਗੇ ਕਹਿੰਦੇ ਚਹੇ ਮਰਦੀ ਕਿ ਅਖਗਰ ਖਾਮੋਸ਼ਾ ਕੁਨੀ ਕੇ ਆਤਿਸ਼ ਦਾ ਮਾਰਾ ਫਰੋਜ਼ਾ ਕੁਨੀ। ਚਾਰ ਚੰਗਿਆੜੀਆਂ ਬੁਝਾ ਕੇ, ਚਾਰ ਸਾਹਿਬਜ਼ਾਦੇ ਸ਼ਹੀਦ ਕਰਕੇ ਆਪਣੇ ਆਪ ਨੂੰ ਮਰਦ ਸਮਝਦਾ ਹੈ ਲੂੰਬੜਾ। ਆਏ ਔਰੰਗੇ ਮੇਰੇ ਸਾਵੇਂ ਆ, ਤੈਨੂੰ ਜੰਗ ਦੀ ਭਾਸ਼ਾ ਸਿਖਾ ਦਵਾਂ। ਓਏ ਹਜੇ ਭਾਂਬੜ ਗੁਰੂ ਗੋਬਿੰਦ ਸਿੰਘ ਮੱਚ ਰਿਹਾ ਹੈ, ਖਾਲਸਾ ਪੰਥ ਭਾਂਬੜ ਬਣ ਕੇ ਮੱਚ ਰਿਹਾ ਹੈ, ਦਿੱਲੀ ਦੇ ਤਖ਼ਤ ਨੂੰ ਸਾੜ ਕੇ ਸਵਾਹ ਕਰੇਗਾ। ਅੱਗੇ ਕਹਿੰਦੇ ਕੀ ਪਖੰਡ ਫੜਿਆ ਤੂੰ, ਧਾਰਮਿਕ ਲਿਬਾਸ ਪਾ ਕੇ ਹੱਥੀਂ ਕੁਰਾਨ ਲਿਖ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ, ਤੂੰ ਧਰਮੀ ਹੈ? ਸ਼ਹਿਨ ਸ਼ਾਹੇ ਔਰੰਗਜ਼ੇਬ ਆਲਮੀਨ, ਕੇਦਾਰ ਆਏ ਦੌਰਸਤ ਦੂਰਸਤ ਦੀਨ। ਤੂੰ ਧਰਮ ਤੋਂ ਕੋਹਾਂ ਦੂਰ ਹੈ, ਜੇ ਤੂੰ ਧਰਮੀ ਹੁੰਦਾ ਰੱਬ ਦੀ ਫੁਲਵਾੜੀ ਹੈ, ਹਿੰਦੂ ਸਿੱਖ ਮੁਸਲਮਾਨ ਈਸਾਈ ਯਹੂਦੀ ਸਾਰੇ ਰੱਬ ਦੇ ਪਾਲੇ ਹੋਏ ਫੁੱਲ ਨੇ, ਉਹਦੀ ਪੈਦਾਇਸ਼ ਨੂੰ ਉਖਾੜ ਕੇ ਸੁੱਟਣਾ ਹੈ? ਤੂੰ ਆਨਾ ਸਾਰੇ ਫੁੱਲ ਮਿਟਾ ਕੇ ਇਸਲਾਮ ਹੀ ਰਵੇ, ਇਹ ਤੇ ਰੱਬ ਦੀ ਹੋਂਦ ਤੋਂ ਮੁਨਕਰ ਹੋਣਾ ਹੈ, ਇਹ ਤੇ ਪਾਪ ਕਰਮ ਹੈ। ਲੋਕ ਚੰਮ ਵੇਂਦੇ ਨੇ, ਚੰਮ ਤੋਂ ਧਰਮੀ ਲੱਗਦਾ ਹੈ, ਲਿਬਾਸ ਤੋਂ ਧਰਮੀ ਲੱਗਦਾ ਹੈ, ਗੁਰੂ ਮਨ ਪੜਦਾ ਹੈ, ਤੂੰ ਧਰਮੀ ਨਹੀਂ ਹੈ, ਦੀਨ ਤੋਂ ਮਜ਼ਹਬ ਤੋਂ ਮੁਹੰਮਦ ਸਾਹਿਬ ਤੋਂ ਦੂਰ ਹੈ ਤੂੰ। ਸਮਝਾਇਆ ਸੀ ਕਲਗੀਧਰ ਨੇ ਜ਼ਫਰਨਾਮੇ ਰਾਹੀਂ, ਤੂੰ ਸੱਚਾ ਮੁਸਲਮਾਨ ਨਹੀਂ, ਜੇ ਹੁੰਦਾ ਤੇ ਕੁਰਾਨ ਦੀ ਕਸਮ ਖਾ ਕੇ ਤੂੰ ਕਦੇ ਨਾ ਤੋੜਦਾ। ਕਿ ਪੈਮਾ ਸ਼ਿਕਨ ਬੇਦ ਰੰਗ ਆਮਦਨ, ਮਾਇਆ ਤੇਗ ਤੀਰੋ ਤੁਫੰਗ ਆਮਦਨ। ਤੂੰ ਪੈਮਾ ਸ਼ਿਕਨ ਨਾ ਬਣਦਾ, ਮੇਰੇ ਤੇ ਹਮਲਾ ਨਾ ਕਰਦਾ, ਮੈਂ ਜਗਤ ਗੁਰੂ ਹੈ, ਮੇਰੇ ਲਈ ਸਾਰੇ ਹੀ ਇੱਕ ਨੇ, ਮੈਂ ਸਾਰਿਆਂ ਧਰਮਾਂ ਦਾ ਅਦਬ ਕਰਦਾ, ਹਿੰਦੂ ਤੁਰਕ ਕੋ ਰਾਫਜ਼ੀ ਇਮਾਮ ਸਾਫੀ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ। ਇਹ ਬੋਲ ਜਿਵੇਂ ਜਿਵੇਂ ਔਰੰਗਜ਼ੇਬ ਬੰਦਾਂ ਰਾਹੀਂ ਪੜਦਾ ਗਿਆ, ਉਹਦੇ ਕੀਤੇ ਹੋਏ ਪਾਪ ਚਲ ਚਿੱਤਰ ਬਣ ਕੇ ਸਾਹਮਣੇ ਆ ਗਏ, ਕੀਤੇ ਹੋਏ ਦੁਸ਼ਕਰਮ ਸਾਹਮਣੇ ਆ ਗਏ, ਉਹਨੂੰ ਲਾਂਤਾਂ ਪਾਉਣ ਲੱਗੇ। ਕਿਧਰੇ ਦਿੱਲੀ ਦਾ ਤਖ਼ਤ ਮੱਲਣ ਲਈ ਕੀਤਾ ਗਿਆ ਆਪਣੇ ਬਾਪ ਸ਼ਾਹ ਜਹਾਨ ਦਾ ਕਤਲ ਅੱਖਾਂ ਸਾਹਮਣੇ ਆਇਆ, ਕਿਧਰੇ ਭਾਈਆਂ ਦਾ ਕਤਲ, ਕਿਧਰੇ ਭੈਣ ਜ਼ਹਾਂ ਆਰਾਂ ਦਾ ਕਤਲ, ਕਿਧਰੇ ਗੁਰੂ ਤੇਗ ਬਹਾਦਰ ਸਾਹਿਬ ਦਾ ਕਤਲ, ਕਿਧਰੇ 7 ਤੇ 9 ਸਾਲ ਦੇ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਦਾ ਕਤਲ, ਕਿਧਰੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਦਾ ਕਤਲ, ਕਿਧਰੇ ਸਰਮਦ ਫਕੀਰ ਦਾ ਕਤਲ, ਕਿਧਰੇ ਲੱਖਾਂ ਹਿੰਦੂਆਂ ਦੇ ਜੰਜੂ ਲਾਉਣ ਵਾਲੀਆਂ ਬਾਤਾਂ, ਤੇ ਕਿਧਰੇ ਸਰਮਦ ਫਕੀਰ ਦੇ ਨਾਲ ਨਾਲ ਸੰਗੀਤਕਾਰਾਂ ਦੇ ਕਤਲ। ਤੁਸੀਂ ਜਦੋਂ ਗੁਨਾਹ ਕਰਦੇ ਹੋ ਨਾ, ਹੋ ਸਕਦਾ ਪੰਚਾਇਤ ਵਿੱਚ ਤੁਸੀਂ ਕਬੂਲ ਨਾ ਕਰੋ, ਪਰ ਕਿਸੇ ਨਾ ਕੀਤਾ ਹੋਇਆ ਧੱਕਾ ਜਦੋਂ ਇਕੱਲੇ ਬਹਿੰਦੇ ਹੋ, ਤੁਹਾਨੂੰ ਜ਼ਰੂਰ ਸਤਾਉਂਦਾ ਹੈ, ਸੋਚੀਦਾ ਵੀ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਜ਼ਫਰਨਾਮੇ ਦੇ ਕੱਲੇ ਕੱਲੇ ਬੋਲ ਦੀ ਚੋਟ ਐਸੀ ਵੱਜੀ, ਚਕਨਾ ਚੂਰ ਹੋ ਗਿਆ ਔਰੰਗਜ਼ੇਬ ਅੰਦਰੋਂ, ਸਮਕ ਤਪਣ ਲੱਗ ਪਿਆ, ਪਾਪੀ ਕੋ ਲਾਗਾ ਸੰਤਾਪ, ਬਿਮਾਰੀ ਦੀ ਹਾਲਤ 'ਚ ਖਤ ਮਿਲਿਆ ਸੀ। ਕਹਿੰਦੇ ਇੰਨਾ ਢਹਿੰਦੀ ਕਲਾ ਵਿੱਚ ਚਲਿਆ ਗਿਆ, ਤਖ਼ਤ 'ਤੇ ਹੀ ਲੰਮਾ ਪੈ ਗਿਆ, ਉੱਠਿਆ ਨਾ। ਇਨਸਾਨ ਦਾ ਤੁਸ਼ਪੁਣਾ ਯਾਦ ਆਇਆ, ਆਪਣੇ ਸ਼ਹਿਜ਼ਾਦੇ ਨੂੰ ਇੱਕ ਚਿੱਠੀ ਲਿਖਦਾ, ਉੱਥੋਂ ਸਮਝ ਪੈਂਦੀ ਹੈ ਵੀ ਜ਼ਫਰਨਾਮੇ ਦਾ ਕੈਸਾ ਅਸਰ ਹੋਇਆ ਇਹਦੇ ਜ਼ਮੀਰ ਤੇ। ਲਿਖਦਾ ਹੈ, ਅਵਗੁਣਾ ਤੋਂ ਛੁੱਟ ਮੈਂ ਇਸ ਸੰਸਾਰ ਵਿੱਚ ਆਪਣੇ ਨਾਲ ਕੁਝ ਨਹੀਂ ਲਿਆਇਆ, ਅਤੇ ਪਾਪ ਹੀ ਇਕੱਠੇ ਕਰਕੇ ਲੈ ਚੱਲਿਆ ਹਾਂ, ਮੈਂ ਭਾਰੀ ਭੁੱਲਾਂ ਕੀਤੀਆਂ ਨੇ, ਪਤਾ ਨਹੀਂ ਕੀ ਸਜ਼ਾ ਮਿਲੇਗੀ, ਮੈਨੂੰ ਨਜ਼ਾਤ ਲਈ ਭਾਰੀ ਚਿੰਤਾ ਹੈ, ਮੈਨੂੰ ਮੁਕਤੀ ਮਿਲੇਗੀ ਕਿ ਨਾ। ਐਸਾ ਪੱਤਰ ਉਹਨੇ ਲਿਖਿਆ। ਫਿਰ ਉਹਨੇ ਇੱਕ ਲਿਖਤ ਹੋਰ ਲਿਖੀ ਹੈ ਸਾਰੇ ਪੰਜਾਬ ਦੇ ਹੁਕਮਰਾਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਖੁਦਾ ਪ੍ਰਸਤ ਫਕੀਰ ਨੇ ਇਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ, ਇਹ ਪੱਤਰ ਸਾਰੇ ਭੇਜ ਦਿੱਤੇ ਗਏ। ਗੁਰਦੇਵ ਉਦੋਂ ਰਾਮਿਆਣੇ ਪਹੁੰਚੇ ਨੇ, ਖਬਰ ਮਿਲ ਗਈ ਵਜ਼ੀਰ ਖਾਂ ਫੌਜਾਂ ਲੈ ਕੇ ਆ ਰਿਹਾ ਹੈ, ਖਿਦਰਾਣੇ ਦੀ ਢਾਬ ਤੇ ਯੁੱਧ ਹੋਇਆ, ਜੰਗ ਬਾਪੂ ਜਿੱਤ ਗਿਆ, ਉਹ ਹਾਰ ਨਹੀਂ ਸਕਦਾ। ਸਾਬੋ ਕੀ ਤਲਵੰਡੀ ਕਮਰ ਕੱਸਾ ਖੋਲਿਆ, ਦਮ ਲਿਆ, ਜੰਗਾਂ ਤੋਂ ਵਿਹਲੇ ਹੋ ਕੇ ਉਹ ਬਣ ਗਿਆ ਜੀ ਦਮ ਦਮਾ ਸਾਹਿਬ। ਤੋ ਉੱਥੇ ਭਾਈ ਮਨੀ ਸਿੰਘ ਹੁਣਾਂ ਕੋਲੋਂ ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਬੀੜ ਸਾਰੀ ਤਿਆਰ ਕਰਵਾਈ, ਇੱਕ ਓਅੰਕਾਰ ਤੋਂ ਰਾਗਮਾਲਾ ਤੱਕ 18-10-20। ਇਹ ਉਹੀ ਬੀੜ ਹੈ ਜਿਹਨੂੰ ਨੰਦੇੜ ਦੀ ਧਰਤੀ ਤੇ ਗੁਰਤਾ ਗੱਦੀ ਬਖਸ਼ੀ ਸੀ ਪਾਤਸ਼ਾਹ ਨੇ। ਹੁਣ ਮਹਾਰਾਜ ਤਿਆਰੀ ਕਰਦੇ ਨੇ ਦੱਖਣ ਵੱਲ ਨੂੰ ਜਾਣਾ ਹੈ ਦਮਦਮਾ ਸਾਹਿਬ ਤੋਂ, ਔਰ ਜ਼ਫਰਨਾਮੇ ਚ ਇੱਕ ਉਹਨਾਂ ਜ਼ਿਕਰ ਕੀਤਾ ਹੈ ਦੱਖਣ ਨੂੰ ਇਸ ਲਈ ਚੱਲੇ ਨੇ, ਉਹ ਕਹਿੰਦੇ ਸਨ ਔਰੰਗਜ਼ੇਬ ਮੈਨੂੰ ਤੇਰਿਆ ਸੁਨੇਹਾ ਮਿਲਿਆ ਮੂੰਹ ਜ਼ਬਾਨੀ ਵੀ ਮੁਲਾਕਾਤ ਕਰਨੀ ਹੈ, ਤੇ ਇੱਕ ਤੇਰੀ ਚਿੱਠੀ ਮੈਨੂੰ ਮਿਲੀ ਹੈ, ਤੂੰ ਲਿਖਤੀ ਭੇਜਿਆ ਮੈਂ ਨਿਆਂ ਕਰਾਂਗਾ, ਆਓ ਮਜਲਿਸ ਵਿੱਚ ਇਕੱਠੇ ਬੈਠੀਏ। ਜ਼ਫਰਨਾਮੇ ਦੇ ਬੋਲ ਨੇ ਨਵਿਸ਼ਤ ਹੈ ਰਾਸ਼ੀਦੋ ਬਾ ਗੁਫਤਨ ਜ਼ਬਾਨ ਬਾਬਾਇਦ ਕੇ ਇਨਕਾਰ ਰਾਹਤ ਰਾਸਾਨ। ਹੁਣ ਵਾਅਦਾ ਕੀਤਾ ਹੈ ਨਾ ਤੂੰ, ਚੱਲ ਆਪਣੀ ਸ਼ਰਤ ਨੂੰ ਨੇਪਰੇ ਚਾੜ। ਗੁਰਦੇਵ ਮਾਤਾ ਸੁੰਦਰ ਕੌਰ ਨੂੰ ਮੁਖੀਏ ਸਿੰਘਾਂ ਦੇ ਨਾਲ ਦਿੱਲੀ ਨੂੰ ਤੋਰਦੇ ਨੇ ਦਮਦਮਾ ਸਾਹਿਬ ਤੋਂ, ਆਪ ਮਾਤਾ ਸਾਹਿਬ ਕੌਰ ਬੀਬੀ ਭਾਗੋ ਜੀ ਹੋਰ ਮੁਖੀਏ ਸਿੰਘਾਂ ਨੂੰ ਲੈ ਕੇ ਚੱਲ ਪੈਂਦੇ ਨੇ ਦੱਖਣ ਵੱਲ ਨੂੰ, ਸਿਰਸਾ ਪਹੋਵਾ ਨੌਹਰ ਮਧੂ ਸਿੰਘਾਣਾ ਇੱਦਾਂ ਕੁਝ ਇਲਾਕੇ ਨੰਗੇ ਪੁਸ਼ਕਰ ਨਰੈਣਾ ਲਲੀ ਗ੍ਰਾਮ ਮੁੰਗੇਰ ਕੁਲਾਇਤ ਨਗਰ ਲੰਘਦੇ ਹੋਏ ਬਾਪੂ ਜਾ ਰਹੇ ਨੇ। ਹਜੇ ਪਾਤਸ਼ਾਹ ਇਰਾਵਲੀ ਪਰਬਤ ਨੂੰ ਪਾਰ ਕਰਕੇ ਬਘੌਰ ਰਾਜਸਥਾਨ ਪਹੁੰਚੇ ਸਨ ਵੀ ਇੱਕ ਖਬਰ ਆਈ ਹੈ ਔਰੰਗਜ਼ੇਬ ਦੱਖਣ ਦੇ ਸ਼ਹਿਰ ਅਹਿਮਦ ਨਗਰ ਤੋਂ ਔਰੰਗਾਬਾਦ ਆ ਰਿਹਾ ਸੀ। ਦੇਵਨੇਤ ਐਸੀ ਹੋਈ ਅਚਾਨਕ ਕਿਲ੍ਹਾ ਭੀਂਗਾ ਨੇੜੇ ਅਮਾਮਪੁਰੇ, ਅੱਜ ਕੱਲ ਜ਼ਿਲ੍ਹਾ ਅਹਿਮਦ ਨਗਰ ਹੈ, ਉੱਥੇ ਮੌਤ ਹੋ ਗਈ ਉਹਦੀ। ਬਾਦਸ਼ਾਹ ਦੀ ਇੱਛਾ ਸੀ ਖਵਾਜਾ ਸਾਹਿਬ ਅਜਮੇਰ ਵਾਲੇ ਉਹਨਾਂ ਦੀ ਜ਼ਿਆਰਤ ਨੇੜੇ ਖੁਲਤਾਬਾਦ ਇਹਦੀ ਕਬਰ ਬਣੇ, ਉੱਥੇ ਹੀ ਇਹਨੂੰ ਜ਼ਮੀਂਦੋਜ਼ ਕਰ ਦਿੱਤਾ ਗਿਆ, ਇਹਨੂੰ ਉੱਥੇ ਨੱਪ ਦਿੱਤਾ ਗਿਆ। ਗੁਰਾਂ ਦੇ ਦਰਸ਼ਨ ਨਾ ਇਸ ਨੂੰ ਹੋਏ, ਕਰਮਾਂ ਤੋਂ ਬਿਨਾਂ ਕਿੱਥੇ ਹੁੰਦੇ ਨੇ। ਰੋਜ਼ ਤੇ ਪੜ੍ਹਦੇ ਹੋ ਜਿਨ ਦਰਸ਼ਨ ਸਤਿਗੁਰ ਸਤਿਪੁਰਖ ਨਾ ਪਾਇਆ ਤੇ ਭਾਗਹੀਨ ਜਾਂ ਮਾਰੇ, ਭਾਗਹੀਣ ਹੈ ਜਿਹਨੂੰ ਗੁਰੂ ਦੇ ਦਰਸ਼ਨ ਨਾ ਹੋਏ, ਮਾਰਿਆ ਜਾਂਦਾ ਹੈ, ਜੂਨਾ ਵਿੱਚ ਆਉਂਦਾ ਹੈ। ਵਟ ਭਾਗੀ ਗੁਰਦਰਸ਼ਨ ਪਾਇਆ, ਵੱਡੇ ਭਾਗ ਜਿਹਨੂੰ ਦਰਸ਼ਨ ਹੋ ਜਾਣ। ਮਿਲਦਾ ਕੀ ਹੈ ਦਰਸ਼ਨਾਂ ਨਾਲ? ਦਰਸ਼ਨ ਪੇਖਤ ਭਏ ਪੁਨੀਤਾ, ਉਹ ਮੁਕਤ ਹੋ ਜਾਂਦਾ ਹੈ। ਸਗਲ ਉਧਾਰੇ ਭਾਈ ਮੀਤਾ, ਉਹਨੂੰ ਨਿਜ਼ਾਤ ਮਿਲਦੀ ਹੈ। ਪਰ ਔਰੰਗਜ਼ੇਬ ਨੂੰ ਦਰਸ਼ਨ ਨਾ ਹੋਏ। ਅਚਾਨਕ ਇੱਕ ਝਗੜਾ ਖੜਾ ਹੋ ਗਿਆ ਦਿੱਲੀ ਦੇ ਤਖ਼ਤ ਲਈ, ਮੁਅੱਜ਼ਮ ਤੇ ਤਾਰਾ ਆਜ਼ਮ ਦਰਮਿਆਨ ਔਰੰਗਜ਼ੇਬ ਦੇ ਫਰਜ਼ੰਦ ਨੇ। ਕਦੋਂ ਝਗੜਾ ਸ਼ੁਰੂ ਹੋਇਆ? ਪਾਪੀ ਮੂਆ ਗੁਰਪ੍ਰਤਾਪ, ਜਦੋਂ ਗੁਰੂ ਦੀ ਅਜ਼ਮਤ ਦੇ ਸਦਕਾ ਔਰੰਗਜ਼ੇਬ ਮਾਰਿਆ ਗਿਆ। ਤਕੱਬਰੀ ਰਾਜਾ, ਜਿਹਨੂੰ ਕੋਈ ਮੈਦਾਨੇ ਜੰਗ ਵਿੱਚ ਤਲਵਾਰ ਨਾ ਕੱਟ ਸਕੀ, ਤੀਰ ਨਾ ਵਿੰਨ ਸਕਿਆ, ਕਲਗੀਧਰ ਬਾਪੂ ਦੀ ਕਲਮ ਨੇ ਵਿੰਨ ਕੇ ਸੁੱਟ ਦਿੱਤਾ। ਤਖ਼ਤ ਲਈ ਕਸ਼ਮਕਸ਼ ਹੋਈ, ਧੱਕੇ ਨਾਲ ਆਜ਼ਮ ਸ਼ਾਹ ਨੇ, ਤਾਰਾ ਆਜ਼ਮ ਨੇ ਮੁਅੱਜ਼ਮ ਕੋਲੋਂ ਤਖ਼ਤ ਖੋਲਿਆ। ਮੁਅੱਜ਼ਮ ਭਾਈ ਨੰਦ ਲਾਲ ਨੂੰ ਮੁਰਸ਼ਦ ਮੰਨਦਾ ਸੀ, ਲੈ ਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਚ ਆਇਆ। ਕਹਿੰਦਾ ਮਹਾਰਾਜ ਮੈਨੂੰ ਦਿੱਲੀ ਦਾ ਤਖ਼ਤ ਦਵਾਓ, ਤੁਸੀਂ ਖੁਦ ਖੁਦਾ ਹੋ। ਕਲਗੀਧਰ ਪਾਤਸ਼ਾਹ ਨੇ ਇੱਕ ਵਾਰ ਵੀ ਨਹੀਂ ਆਖਿਆ, ਕਿਉਂਕਿ ਨਿਰਵੈਰ ਨੇ ਵੀ ਤੇਰੇ ਬਾਪ ਔਰੰਗਜ਼ੇਬ ਨੇ ਮੇਰੇ ਸਾਹਿਬਜ਼ਾਦੇ ਕਤਲ ਕਰਵਾਏ ਨੇ। ਇਹ ਵਾਧੂ ਦੀਆਂ ਬਾਤਾਂ ਨਹੀਂ, ਕਵੀ ਸੈਨਾਪਤ ਨੇ ਸ੍ਰੀ ਗੁਰੂ ਸੋਭਾ ਵਿੱਚ ਇਹ ਲਿਖਿਆ ਹੈ। ਕਰ ਜੋਰ ਐਸੇ ਕਹਿਓ ਨਿਮਖ ਬਿਲਮ ਨਹੀਂ ਲਾਏ, ਇਹ ਸੁਲਤਾਨੀ ਜੰਗ ਮੈਂ ਤੁਮ ਪ੍ਰਭ ਹੋ ਸਹਾਏ, ਕਲਗੀਧਰ ਮੈਦਾਨੇ ਜੰਗ ਵਿੱਚ ਮੇਰੀ ਮਦਦ ਕਰ, ਮੈਨੂੰ ਜੰਗ ਜਿਤਾ। ਬਾਪੂ ਨਿਆਂਕਾਰੀ ਹੈ, ਜਾਣਦੇ ਨੇ ਔਰੰਗਜ਼ੇਬ ਜ਼ਾਲਮ ਸੀ, ਪਰ ਇਹਦੇ ਫਰਜ਼ੰਦ ਦਾ ਕਸੂਰ ਨਹੀਂ। ਕਹਿੰਦੇ ਜਾ ਮੁਅੱਜ਼ਮ ਤੈਨੂੰ ਦਿੱਲੀ ਦਾ ਤਖ਼ਤ ਦਵਾਵਾਂਗਾ, ਪਰ ਨਾਲੇ ਸ਼ਰਤ ਹੈ ਜਿਨ੍ਹਾਂ ਨੇ ਇਨਸਾਨੀਅਤ 'ਤੇ ਜ਼ੁਲਮ ਕੀਤਾ ਉਹ ਨਾਜ਼ਮ ਵਜ਼ੀਰ ਖਾਂ ਵਰਗੇ ਮੇਰੇ ਹਵਾਲੇ ਕਰ ਦਈ। ਇਹ ਮੰਨ ਗਿਆ ਮੁਅੱਜ਼ਮ ਅਤੇ ਮਹਾਰਾਜ ਨੇ ਭਾਈ ਧਰਮ ਸਿੰਘ ਦੀ ਕਮਾਂਡ ਵਿੱਚ ਖਾਲਸਾ ਤੋਰਿਆ। ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ, ਨਿਰਵੈਰ ਮੂਰਤ ਨੇ ਫਿਰ ਬਹਾਦਰ ਸ਼ਾਹ ਦੀ ਮਦਦ ਕੀਤੀ। ਇਹਦੇ ਤੋਂ ਅੱਗੇ ਕਿਵੇਂ ਪਾਤਸ਼ਾਹ ਦੱਖਣ ਵੱਲ ਚੱਲਦੇ ਨੇ ਕੱਲ ਨੂੰ ਆਪਾਂ ਜ਼ਿਕਰ ਕਰਾਂਗੇ। ਆਓ ਦੋ ਪੰਕਤੀਆਂ ਪੜ੍ਹ ਕੇ ਵਿਚਾਰ ਨੂੰ ਸੰਕੋਚਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਆਪ ਸਰਬੱਤ ਸੰਗਤ ਦਾ ਧੰਨਵਾਦ, ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ ਹੈ ਜੀ।
ਕਹਿਤ ਕਬੀਰ ਸੁਨੋ ਰੇ ਲੋਈ, ਭਰਮ ਨਾ ਭੂਲੋ ਕੋਈ, ਕਿਆ ਕਾਸੀ ਕਿਆ ਉਖਰ ਮਗਹਰ, ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।